ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅੰਗਦ ਟਿਗ ਅਪਰ ਸਿੱਖ ਪ੍ਰਸ਼ਨ ਕੀਨ ਹਿਤ ਲਾਏ ਕਰਤ ਭਲਾ ਸਭ ਕੋ ਗੁਰੂ ਸੋ ਕਿਉਂ ਬੁਰਾ ਕਮਾਏ ਸ੍ਰੀ ਅੰਗਦ ਟਿਗ ਅਪਰ ਸਿੱਖ ਪ੍ਰਸ਼ਨ ਕੀਨ ਹਿਤ ਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਅਕਾਲ ਪੁਰਖ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹਾਂ। ਗੁਰ ਇਤਿਹਾਸ ਦੀ ਪਾਵਨ ਕਥਾ ਸਰਵਣ ਕਰਨ ਦਾ ਸੁਭਾਗ ਹਾਸਲ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪਾਵਨ ਇਤਿਹਾਸ ਸੰਗਤਾਂ ਸਰਵਣ ਕਰ ਰਹੀਆਂ ਨੇ। ਜਗਤ ਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਵਿਖੇ ਰਹਿੰਦੇ ਹਨ। ਗੁਰੂ ਕੇ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਅਜੇ ਥੋੜਾ ਸਮਾਂ ਹੋਇਆ। ਸਤਿਗੁਰੂ ਜੀ ਤਾਂ ਆਪਣੀ ਮੌਜ ਵਿੱਚ ਨਾਮ ਦੀ ਰੰਗਣ ਵਿੱਚ ਰੰਗੇ ਹੋਏ ਸੰਸਾਰ ਦਾ ਪਰ ਉਪਕਾਰ ਕਰਦੇ ਹਨ। ਦੁਨਿਆਵੀ ਮੋਹ ਇਤਿਆਦਿਕ ਗੁਰੂ ਮਹਾਰਾਜ ਜੀ ਦੇ ਨਿਕਟ ਨਹੀਂ, ਪਰ ਬੀਬੀ ਸੁਲੱਖਣੀ ਜੀ ਜੋ ਹਨ ਉਹਨਾਂ ਦੀ ਸੰਸਾਰਕ ਬਿਰਤੀ ਹੈ। ਆਪਣੇ ਪਤੀ ਜੀ ਦਾ ਸੱਚਾ ਸੁੱਚਾ ਪ੍ਰੇਮ ਉਹ ਚਾਹੁੰਦੇ ਨੇ। ਸੁਲੱਖਣੀ ਜੀ ਦੇ ਮਾਤਾ ਬੀਬੀ ਚੰਦੋ ਰਾਣੀ ਜੀ ਸੁਲਤਾਨਪੁਰ ਆਏ, ਬੇਬੇ ਨਾਨਕੀ ਜੀ ਨੂੰ ਕੁਝ ਉਲਾਮੇ ਵੀ ਦਿੱਤੇ। ਬੇਬੇ ਨਾਨਕੀ ਜੀ ਨੇ ਸਮਝਾਇਆ ਕਿ ਸਭ ਕੁਝ ਤਾਂ ਘਰ ਦੇ ਵਿੱਚ ਹੈ, ਕਾਹਦੀ ਘਾਟ ਹੈ। ਫਿਰ ਆਖਰ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਸਤਰੀ ਦੇ ਕੋਲ ਧਨ ਪਦਾਰਥ ਸੁੱਖ ਸਹੂਲਤਾਂ ਸਾਰੀਆਂ ਹੋਣ, ਪਰ ਜੇ ਪਤੀ ਦੀ ਰੁਚੀ ਨਾ ਹੋਵੇ, ਪਤੀ ਜੋ ਹੈ ਬਚਨ ਬਿਲਾਸ ਨਾ ਕਰੇ, ਤਾਂ ਉਸ ਵਾਸਤੇ ਸਾਰੇ ਸੁੱਖ ਜੋ ਹਨ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ। ਇਉਂ ਵਿਚਾਰਾਂ ਚੰਦੋ ਰਾਣੀ ਔਰ ਬੇਬੇ ਨਾਨਕੀ ਜੀ ਦੇ ਵਿੱਚ ਵੀ ਹੋਈਆਂ। ਬੇਬੇ ਨਾਨਕੀ ਜੀ ਨੇ ਸਮਝਾਇਆ ਕਿ ਆਪਣੀ ਪੁੱਤਰੀ ਸੁਲੱਖਣੀ ਨੂੰ ਇਹ ਕਹੋ ਕਿ ਪਰਮ ਪੁਰਖ ਜੋ ਹਨ ਉਹ ਪ੍ਰੇਮ ਔਰ ਭਾਵਨਾ ਦੇ ਸੇਵਾ ਦੇ ਅਧੀਨ ਹੁੰਦੇ ਨੇ। ਮੇਰੇ ਵੀਰ ਜੀ ਉੱਪਰ, ਆਪਣੇ ਪਤੀ ਉੱਪਰ ਸੁਲੱਖਣੀ ਕਦੇ ਸ਼ੰਕਾ ਨਾ ਕਰੇ, ਉਹਨਾਂ ਦੀ ਕਿਰਤ ਨੂੰ ਨਿੰਦੇ ਨਾ, ਉਹਨਾਂ ਪ੍ਰਤੀ ਕੋਈ ਗੁੱਸਾ ਨਾਰਾਜ਼ਗੀ ਰੋਸ ਆਪਣੇ ਮਨ ਅੰਦਰ ਨਾ ਰੱਖੇ, ਬਲਕਿ ਉਹਨਾਂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦਿਆਂ ਹੋਇਆਂ ਸੇਵਾ ਕਰੇ, ਨਿਮਰਤਾ ਦੇ ਨਾਲ ਪ੍ਰੇਮ ਸੇਵਾ ਦੇ ਨਾਲ ਰਹੀ ਜਾਵੇ, ਇਹ ਜ਼ਰੂਰ ਸਮਝਾਇਓ। ਸੋ ਇਉਂ ਹੀ ਚੰਦੋ ਰਾਣੀ ਨੇ ਆਪਣੀ ਪੁੱਤਰੀ ਨੂੰ ਸਮਝਾਇਆ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ ਬੇਬੇ ਨਾਨਕੀ ਜੀ ਦੇ ਪਾਸ ਭੈਣ ਜੀ ਨੂੰ ਮਿਲਣ ਵਾਸਤੇ। ਉਦੋਂ ਭੈਣ ਬੇਬੇ ਨਾਨਕੀ ਜੀ ਨੇ ਇਹ ਬੇਨਤੀ ਕੀਤੀ ਕਿ ਆਪ ਜੀ ਸੁਲੱਖਣੀ ਉੱਪਰ ਤਰਸ ਕਰੋ, ਰਹਿਮ ਕਰੋ, ਬਖਸ਼ਿਸ਼ ਕਰੋ। ਸੋ ਉਸਦੇ ਹਿਰਦੇ ਨੂੰ ਦਿਖਾਓ ਨਾ, ਉਹਦੇ ਹਿਰਦੇ ਨੂੰ ਉਦਾਸ ਨਾ ਰੱਖੋ, ਉਸ ਨੂੰ ਇਉਂ ਬਿਰਹਾ ਦੇ ਵਿੱਚ ਨਾ ਤੜਪਾਓ। ਬਚਨ ਕੀਤਾ, ਹਜ਼ੂਰ ਨੇ, ਭੈਣ ਜੀ ਤੁਸੀਂ ਕੀ ਚਾਹੁੰਦੇ ਹੋ, ਕੀ ਤੁਹਾਡਾ ਖਿਆਲ ਹੈ? ਅੱਜ ਭੈਣ ਬੇਬੇ ਨਾਨਕੀ ਜੀ ਨੇ ਇਹ ਬੇਨਤੀ ਕਰ ਦਿੱਤੀ ਕਿ ਹੇ ਵੀਰ ਜੀ, ਮੈਂ ਤੁਹਾਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ। ਮੈਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦੀ ਹਾਂ ਕਿ ਆਪ ਜੀ ਦੇ ਗ੍ਰਹਿ ਹੈ, ਆਪ ਜੀ ਦੇ ਘਰ ਇੱਕ ਸੁੰਦਰ ਲਾਲ ਪੈਦਾ ਹੋਵੇ। ਮੈਂ ਆਪਣੇ ਭਤੀਜੇ ਨੂੰ ਆਪਣੀ ਗੋਦ ਵਿੱਚ ਖਿਡਾਉਣਾ ਚਾਹੁੰਦੀ ਹਾਂ, ਇਹ ਕਿਰਪਾ ਕਰ ਦਿਓ, ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਭੈਣ ਜੀ ਤੁਸੀਂ ਕਰਤਾਰ ਦੀ ਭਗਤਣੀ ਹੋ, ਪਰਮੇਸ਼ਰ ਦੀ ਭਗਤੀ ਕਰਦੇ ਹੋ, ਸਿਮਰਨ ਬੰਦਗੀ ਕਰਦੇ ਹੋ। ਪਹਿਲੀ ਵਾਰ ਅੱਜ ਤੁਸਾਂ ਕੁਝ ਮੰਗਿਆ ਹੈ, ਮਨ ਅੰਦਰ ਕੋਈ ਲਾਲਸਾ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਤੁਹਾਡੀ ਇਹ ਇੱਛਾ ਪੂਰੀ ਕਰੇਗਾ। ਬਖਸ਼ਿਸ਼ ਦਾ ਬਚਨ ਸੁਣ ਭੈਣ ਨਾਨਕੀ ਜੀ ਪ੍ਰਸੰਨ ਹੋਏ। ਹੁਣ ਬੇਬੇ ਨਾਨਕੀ ਜੀ ਦਾ ਬਚਨ ਮੰਨਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਘਰ ਵਿੱਚ ਰਹਿਣਾ ਆਰੰਭ ਕੀਤਾ। ਦਿਨੇ ਮੋਦੀ ਖਾਨੇ ਵਿੱਚ ਆਪ ਜੀ ਕਿਰਤ ਕਰਦੇ ਹਨ, ਗਰੀਬਾਂ ਨੂੰ ਦਾਨ ਦਿੰਦੇ ਨੇ, ਔਰ ਇਉਂ ਰਾਤ ਦਾ ਆਰਾਮ ਜੋ ਹੈ ਘਰ ਵਿਖੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ। ਆਨੰਦ ਹਨ, ਮੰਗਲਾਚਾਰ ਹਨ। ਗੁਰੂ ਮਹਾਰਾਜ ਜੀ ਜੋ ਪਰ ਉਪਕਾਰ ਕਰ ਰਹੇ ਨੇ, ਗਰੀਬਾਂ ਵਿੱਚ ਖੁੱਲੇ ਦਿਲ ਦੇ ਨਾਲ ਧਨ ਦੌਲਤ ਅੰਨ ਵਸਤਰ ਸਭ ਕੁਝ ਵੰਡਦੇ ਨੇ। ਜਿਹੜੇ ਗੁਰੂ ਕੇ ਪ੍ਰੇਮੀ ਹਨ, ਸ਼ਰਧਾਲੂ ਹਨ, ਉਹ ਤਾਂ ਉਸਤਤ ਕਰਦੇ ਨੇ, ਜਸ ਵਡਿਆਈਆਂ ਕਰਦੇ ਨੇ, ਈਰ ਖਾਲੂ ਤਰ੍ਹਾਂ ਤਰ੍ਹਾਂ ਦੀ ਨਿੰਦਾ ਕਰਦੇ ਨੇ। ਕਦੇ ਕਦੇ ਨਵਾਬ ਦੌਲਤ ਖਾਨ ਦੇ ਕੋਲ ਜਾ ਕੇ ਉਹ ਚੁਗਲੀਆਂ ਕਰਦੇ ਕਿ ਨਾਨਕ ਮੋਦੀ ਤੇਰਾ ਸਾਰਾ ਖਜ਼ਾਨਾ ਲੁਟਾਈ ਜਾ ਰਿਹਾ ਹੈ। ਖਜ਼ਾਨਾ ਖਾਲੀ ਹੋ ਜਾਵੇਗਾ, ਨਾਨਕ ਮੋਦੀ ਕਿਤੇ ਭੱਜ ਜਾਵੇਗਾ, ਦੌੜ ਜਾਵੇਗਾ, ਫਿਰ ਤੂੰ ਕੀ ਕਰੇਗਾ? ਤੈਨੂੰ ਸੋ ਸਾਰੀ ਸਾਰ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਦੇ ਆਖੇ ਲੱਗ ਕੇ ਨਵਾਬ ਦੌਲਤ ਖਾਂ ਜਦ ਵੀ ਸਤਿਗੁਰੂ ਮਹਾਰਾਜ ਜੀ ਨੂੰ ਲੇਖੇ ਵਾਸਤੇ ਬੁਲਾਉਂਦਾ, ਸਾਰਾ ਹਿਸਾਬ ਕਿਤਾਬ ਹੁੰਦਾ ਹੈ, ਤਾਂ ਸਤਿਗੁਰੂ ਮਹਾਰਾਜ ਜੀ ਦਾ ਵਾਅਦਾ ਹੀ ਜੋ ਹੈ ਉਹ ਨਵਾਬ ਦੇ ਵੱਲੇ ਨਿਕਲਦਾ, ਸਾਰੇ ਹੈਰਾਨ ਰਹਿ ਜਾਂਦੇ ਨੇ। ਸੰਗਤਾਂ ਇਤਿਹਾਸ ਸਰਵਣ ਕੀਤਾ, ਅਗਲਾ ਜੋ ਇਤਿਹਾਸ ਪ੍ਰਸੰਗ ਆ ਰਿਹਾ ਹੈ, ਸ਼ਰਧਾ ਭਾਵਨਾ ਸਹਿਤ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ।
ਸ੍ਰੀ ਅੰਗਦ ਟਿਗ ਅਪਰ ਸਿੱਖ।
ਇਹ ਸਾਰਾ ਪਾਵਨ ਪਵਿੱਤਰ ਇਤਿਹਾਸ ਜੋ ਹੈ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ। ਹੋਰ ਵੀ ਗੁਰ ਇਤਿਹਾਸ ਦੀਆਂ ਪ੍ਰੇਮੀ ਸੰਗਤਾਂ ਸਰਵਣ ਕਰ ਰਹੀਆਂ ਨੇ। ਜਦ ਭਾਈ ਬਾਲਾ ਜੀ ਨੇ ਅੱਖੀਂ ਡਿੱਠਾ ਇਹ ਸਾਰਾ ਵਰਤਾਂਤ ਸੁਲਤਾਨਪੁਰ ਦਾ ਦੱਸਿਆ ਕਿ ਨਿੰਦਕ ਲੋਕ ਜੋ ਹਨ ਸਤਿਗੁਰਾਂ ਦਾ ਪ੍ਰਤਾਪ ਨਹੀਂ ਸਹਾਰਦੇ, ਨਿੰਦਾ ਕਰਦੇ ਨੇ, ਚੁਗਲੀ ਕਰਦੇ ਨੇ, ਹਿਰਦੇ ਵਿੱਚ ਸੜਦੇ ਹਨ, ਉਸ ਵੇਲੇ ਸ੍ਰੀ ਅੰਗਦ ਟਿਗ ਅਪਰ ਸਿੱਖ। ਇੱਕ ਹੋਰ ਕਥਾ ਦੇ ਪ੍ਰੇਮੀ ਸਿੱਖ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ
ਪ੍ਰਸ਼ਨ ਕੀਨ ਹਿਤ ਲਾਏ,
ਪ੍ਰੇਮ ਧਾਰਨ ਕਰਕੇ ਬੜੇ ਪ੍ਰੇਮ ਨਾਲ ਇਹ ਪ੍ਰਸ਼ਨ ਕੀਤਾ, ਸਵਾਲ ਕੀਤਾ। ਸਰੋਤਾ ਉਹੀ ਹੈ ਜੋ ਹਰ ਗੱਲ ਦਾ ਨਿਰਣਾ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਕਰਦਾ ਹੈ। ਜੇ ਮਨ ਅੰਦਰ ਕੋਈ ਸ਼ੰਕਾ ਪੈਦਾ ਹੋਇਆ, ਨਿਵਿਰਤ ਕਰਨਾ, ਸ਼ਰਧਾ ਭਾਵ ਆਪਣੇ ਮਨ ਦਾ ਕਾਇਮ ਰੱਖਣਾ, ਨਿਸ਼ਰਧਕ ਪੁਣੇ ਦਾ ਸ਼ੰਕਾ ਨਹੀਂ ਮਨ ਵਿੱਚ ਕਰਨਾ, ਬਲਕਿ ਸ਼ਰਧਾ ਭਾਵਨਾ ਵਾਲੀ ਹੀ ਸੋ ਬਾਤ ਦਿਲ ਵਿੱਚ ਲਿਆਉਣੀ ਔਰ ਸ਼ਰਧਾ ਨੂੰ ਪ੍ਰਪੱਕ ਕਰਨ ਵਾਲੀ ਹੀ ਕੋਈ ਗੱਲ ਪੁੱਛਣੀ। ਸੋ ਇਉਂ ਸਿਆਣਾ ਗੁਰੂ ਕਾ ਸਿੱਖ ਸ਼ਰਧਾਵਾਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਇਉਂ ਭਾਈ ਬਾਲਾ ਜੀ ਨੂੰ ਪ੍ਰੇਮ ਦੇ ਨਾਲ ਪ੍ਰਸ਼ਨ ਕਰਦਿਆਂ ਪੁੱਛਣ ਲੱਗਾ,
ਕਰਤ ਭਲਾ ਸਭ ਕੋ ਗੁਰੂ,
ਕਹਿਣ ਲੱਗਾ ਕਿ ਸਤਿਗੁਰੂ ਨਾਨਕ ਦੇਵ ਜੀ ਤਾਂ ਸਾਰਿਆਂ ਦਾ ਭਲਾ ਕਰਦੇ ਸੀ, ਗਰੀਬਾਂ ਨੂੰ, ਰੰਕਾਂ ਨੂੰ, ਕੰਗਾਲਾਂ ਨੂੰ, ਲੋੜਵੰਦਾਂ ਨੂੰ ਅੰਨ ਵਸਤਰ ਦੇਣਾ, ਧਨ ਪਦਾਰਥ ਦੇਣਾ, ਮਿਹਰ ਦੀ ਨਿਗਾਹ ਨਾਲ ਨਿਹਾਲ ਕਰਨਾ, ਉਹ ਤਾਂ ਸਾਰਿਆਂ ਦਾ ਭਲਾ ਕਰਦੇ ਸਨ।
ਸੋ ਕਿਉਂ ਬੁਰਾ ਕਮਾਏ,
ਪਰ ਉਹ ਜਿਹੜੇ ਨਿੰਦਕ ਨੇ ਉਹ ਇੰਨਾ ਬੁਰਾ ਕਿਉਂ ਕਮਾਉਂਦੇ ਸਨ? ਉਹ ਕਿਉਂ ਸਤਿਗੁਰਾਂ ਨਾਲ ਈਰਖਾ ਕਰਦੇ, ਕਾਹਤੋਂ ਬੁਰੀ ਬਿਰਤੀ ਰੱਖਦੇ, ਕਾਹਤੋਂ ਮਨ ਅੰਦਰ ਦੁਜਾਗੀ ਰੱਖਦੇ, ਕਾਹਤੋਂ ਚੁਗਲੀਆਂ ਕਰਦੇ ਹਨ ਉਹ ਲੋਕ?
ਸਵਈਆ ਸੁਣਿਆ ਮਨ ਧਾਰ ਇਕਾਗਰ ਕੋ।
ਸੋ ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ, ਭਾਈ ਗੁਰਸਿੱਖ ਪਿਆਰਿਆ, ਸੁਣਨਾ ਕਰੋ ਗੁਰੂ ਕਾ ਇਹ ਜੋ ਪਾਵਨ ਇਤਿਹਾਸ, ਮਨ ਨੂੰ ਇਕਾਗਰ ਕਰਕੇ।
ਸ੍ਰੀ ਗੁਰੂ ਕੋ ਇਤਿਹਾਸ ਪਵਿੱਤਰ,
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਰਮ ਪਵਿੱਤਰ ਇਤਿਹਾਸ ਬੜਾ ਪਵਿੱਤਰ ਹੈ, ਮਨ ਨੂੰ ਇਕਾਗਰ ਕਰਕੇ, ਇੱਕ ਮਨ ਇਕਾਗਰ ਚਿੱਤ ਹੋ ਕੇ ਸੁਣੋ।
ਦ੍ਰਿਸ਼ਟਾਂਤ ਹੈ ਬਖਿਆਤ ਹੈ ਅਵਨੀ ਪਰ।
ਇਹ ਜਿਹੜਾ ਸਵਾਲ ਹੈ ਨਾ ਕਿ ਸਤਿਗੁਰੂ ਤਾਂ ਭਲਾ ਕਰਦੇ ਨੇ ਤੇ ਲੋਕ ਜਿਹੜੇ ਨਿੰਦਕ ਹਨ ਉਹ ਨਿੰਦਾ ਕਿਉਂ ਕਰਦੇ, ਈਰਖਾ ਕਿਉਂ ਕਰਦੇ ਨੇ? ਦ੍ਰਿਸ਼ਟਾਂਤ ਬਖਿਆਤ ਇਹ ਹੈ ਅਵਨੀ ਪਰ। ਧਰਤੀ ਉੱਪਰ ਇੱਕ ਦ੍ਰਿਸ਼ਟਾਂਤ, ਇੱਕ ਉਦਾਹਰਣ ਸਾਡੇ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੈ।
ਤਾਹੇ ਸੁਣਾਏ ਕਹਾਂ ਸੁਣ ਮੀਤਾ,
ਐ ਮਿੱਤਰ ਵਤ ਗੁਰਸਿੱਖ ਪਿਆਰਿਆ, ਮਿੱਤਰਾ ਮੈਂ ਸੁਣਾਉਂਦਾ ਹਾਂ, ਧਿਆਨ ਨਾਲ ਸੁਣ ਅਤੇ ਸਮਝ।
ਪਰ ਇੱਕ ਰਸਾਲ ਵਿਸਾਲ ਖੜਾ,
ਕਹਿੰਦੇ ਹਨ ਕਿ ਅੰਬ ਦਾ ਇੱਕ ਬਹੁਤ ਵੱਡਾ ਦਰਖਤ ਧਰਤੀ ਤੇ ਖਲੋਤਾ ਹੋਇਆ,
ਦਲ ਸੁੰਦਰ ਸੋ ਫਲ ਸੰਗ ਨਮੀਤਾ,
ਬੜੇ ਸੁੰਦਰ ਕੋਮਲ ਉਸ ਦੇ ਪੱਤੇ ਹਨ, ਸੰਘਣੀ ਛਾਂ ਹੈ, ਫਲ ਸੰਗ ਨਮੀਤਾ, ਫਲ ਲੱਗਿਆ ਹੋਇਆ, ਟਾਣੀਆਂ ਉਹਦੀਆਂ ਫਲਾਂ ਦੇ ਨਾਲ ਝੁਕੀਆਂ ਹੋਈਆਂ ਹਨ।
ਤੇ ਪੰਥ ਚਲੰਤ ਆਏ ਗਏ ਨਰ,
ਇੱਕ ਕੋਈ ਮਨੁੱਖ ਰਸਤੇ ਵਿੱਚ ਚੱਲਦਾ ਚੱਲਦਾ ਹੋਇਆ ਉਸ ਅੰਬ ਦੇ ਦਰਖਤ ਹੇਠ ਪਹੁੰਚ ਗਿਆ,
ਆਤਪ ਤੇਜੇ ਵਿਆਕਲ ਚੀਤਾ,
ਜਿਹਦਾ ਚਿੱਤ ਧੁੱਪ ਦੇ ਨਾਲ ਗਰਮੀ ਦੇ ਨਾਲ ਵਿਆਕਲ ਹੋਇਆ ਹੋਇਆ ਸੀ।
ਸ਼੍ਰਮ ਸ਼ਕੀਰਨ ਆਨਣ ਪੈ ਜਿਹ ਕੇ,
ਸ਼੍ਰਮ ਸ਼ੀਕਰ ਆਨਣ ਪੈ ਜਿਹ ਕੇ, ਸ਼੍ਰਮ ਥਕਾਵਟ ਦੇ ਚਿੰਨ ਔਰ ਸ਼ੀਕਰ ਮੁੜਕਾ ਪਸੀਨੇ ਦੀਆਂ ਬੂੰਦਾਂ ਜਿਹਦੇ ਮੂੰਹ ਉੱਪਰ ਨਜ਼ਰ ਆਉਂਦੀਆਂ ਨੇ।
ਪਦਵੇ ਪਾਸੋ ਚਲਦਿਓ ਗਿਓ ਹਾਰੇ,
ਆਪਣੇ ਕਦਮਾਂ ਦੇ ਨਾਲ ਚਲਦਿਆਂ ਪੈਦਲ ਸਫ਼ਰ ਕਰਦਿਆਂ ਕਰਦਿਆਂ ਬਹੁਤਾ ਥੱਕ ਗਿਆ, ਹਾਰ ਗਿਆ ਹੈ।
ਲੋਕ ਰਸਾਸੋ ਸ਼ਾਹੇ ਭਲੀ,
ਵੇਖਿਆ ਕਿ ਅੰਬ ਦੀ ਛਾਂ ਬੜੀ ਸੰਘਣੀ ਹੈ, ਅੰਬ ਦਾ ਦਰਖਤ ਖਲੋਤਾ ਹੈ, ਬੜਾ ਵੱਡਾ, ਬੜੇ ਵਿਸਥਾਰ ਵਾਲਾ ਫੈਲਿਆ ਹੋਇਆ, ਛਾਂ ਬੜੀ ਸੰਘਣੀ ਹੈ।
ਬੈਸ ਗਿਓ ਪੈ ਆਨੰਦ ਭਾਰੀ,
ਹੁਣ ਉਹ ਥੱਕਾ ਟੁੱਟਾ ਤੇ ਗਰਮੀ ਨਾਲ ਵਿਆਕੁਲ ਹੋਇਆ ਹੋਇਆ ਮਨੁੱਖ ਉਸ ਅੰਬ ਦੇ ਦਰਖਤ ਹੇਠਾਂ ਆ ਬੈਠਾ ਤੇ ਫਿਰ ਭਇਓ ਸੁਖ ਭਾਰੀ, ਬਹੁਤਾ ਆਨੰਦ ਉਸ ਨੂੰ ਪ੍ਰਾਪਤ ਹੋਇਆ, ਬਹੁਤਾ ਸੁਖ ਮਿਲਿਆ। ਬੈਠਣ ਦੇ ਨਾਲ ਸਰੀਰ ਦੀ ਥਕਾਵਟ ਜੋ ਸੀ ਉਹ ਵੀ ਹਟੀ। ਜਿਹੜਾ ਗਰਮੀ ਦਾ ਜ਼ੋਰ ਸੀ, ਛਾਂ ਪ੍ਰਾਪਤ ਹੋਣ ਨਾਲ ਗਰਮੀ ਦੀ ਜਿਹੜੀ ਤਪਸ਼ ਸੀ ਉਹਦੇ ਤੋਂ ਵੀ ਛੁਟਕਾਰਾ ਮਿਲਿਆ। ਇਉਂ ਅੰਬ ਨੇ ਉਸ ਦਰਖਤ ਨੇ ਕਿੱਡਾ ਵੱਡਾ ਪਰ ਉਪਕਾਰ ਕੀਤਾ, ਉਹਨੂੰ ਛਾਂ ਦਿੱਤੀ। ਸੋ ਇਉਂ ਉਸ ਨੂੰ ਆਰਾਮ ਦਿੱਤਾ, ਉਸ ਦੀ ਛਾਵੇਂ ਬੈਠ ਕੇ ਮਨੁੱਖ ਆਰਾਮ ਕਰਨ ਲੱਗ ਪਿਆ।
ਸੁਖ ਪਾਏ ਪਿਕੇ ਤੇ ਫਲ ਕੇ ਜੋ,
ਸੁਖ ਪਾ ਕੇ ਕੁਝ ਸਮਾਂ ਆਰਾਮ ਕਰਕੇ ਫੇਰ ਉਹਨੇ ਅੰਬ ਦੇ ਦਰਖਤ ਵੱਲੇ ਨਿਗਾਹ ਮਾਰੀ। ਬੜੇ ਸੁੰਦਰ ਪੱਕੇ ਹੋਏ ਫਲ ਟਾਹਣੀਆਂ ਨਾਲ ਪਏ ਲਟਕਰਾਏ ਹਨ।
ਕਰ ਦੰਦ ਪਗਾਏ ਕਹਿ ਤਾਹੇ ਕਿ ਮਾਰੇ,
ਤੇ ਉਹਨੇ ਫਿਰ ਕੀ ਕੀਤਾ ਕਿ ਹੱਥ ਵਿਚ ਲੈ ਕੇ ਕੋਈ ਡੰਡਾ ਜਾਦਾ ਢੇਮ ਵਗਾ ਕੇ ਉਸ ਅੰਬ ਦੇ ਦਰਖਤ ਨੂੰ ਮਾਰਿਆ। ਥੱਕਿਆ ਆਇਆ ਸੀ, ਗਰਮੀ ਨਾਲ ਵਿਆਕੁਲ ਸੀ, ਬੁਰੀ ਹਾਲਤ ਸੀ। ਅੰਬ ਦੇ ਕੋਲ ਆਇਆ, ਅੰਬ ਨੇ ਛਾਂ ਦਿੱਤੀ, ਆਰਾਮ ਦਿੱਤਾ, ਠੰਡੀ ਹਵਾ ਦਿੱਤੀ, ਇਉਂ ਸੁਖ ਪਹੁੰਚਾਇਆ ਨਾ। ਤੇ ਮਨੁੱਖ ਨੇ ਕੀ ਕੀਤਾ ਕਿ ਉਹਦੇ ਫਲ ਜਦੋਂ ਤੱਕੇ ਤੇ ਭੁੱਖ ਵੀ ਲੱਗੀ ਹੋਈ ਹੈ, ਭੁੱਖ ਮੇਟਣ ਲਈ ਤੇ ਸਵਾਦ ਲੈਣ ਲਈ ਫਲ ਲੈਣ ਵਾਸਤੇ ਉਹਨੇ ਕੋਈ ਡੰਡਾ ਮਾਰਿਆ ਜਾਂ ਕੋਈ ਢੇਮ ਵੱਟਾ ਮਾਰਿਆ ਵਗਾ ਕੇ।
ਤਨ ਖਾਏ ਕਿ ਮਾਰਦਾ ਹੈ ਫਲ ਸੁੰਦਰ,
ਪਰ ਦਰਖਤ ਨੇ ਕੀ ਕੀਤਾ ਕਿ ਸਰੀਰ ਤੇ ਮਾਰ ਤਾਂ ਖਾ ਲਈ, ਮਾਰ ਖਾ ਕੇ ਗੁੱਸਾ ਨਾ ਕੀਤਾ, ਸਗੋਂ ਸੁੰਦਰ ਫਲ ਦਿੱਤੇ। ਜਦੋਂ ਦਰਖਤ ਨੂੰ ਡੰਡਾ ਵੱਜਾ, ਰੋੜਾ ਵੱਜਾ, ਉੱਤੋਂ ਫਲ ਝੜਿਆ, ਉਹ ਅੰਬ ਦੇ ਫਲ ਜੋ ਸਨ ਜ਼ਮੀਨ ਤੇ ਹੇਠਾਂ ਡਿੱਗੇ, ਉਹਨੇ ਇਉਂ ਡੰਡਾ ਖਾ ਕੇ ਵੀ ਅੰਬ ਦਿੱਤੇ।
ਰੋਸ ਨਹੀਂ ਤਰ ਹੈ ਉਪਕਾਰੇ,
ਰੋਸ ਨਹੀਂ ਕੀਤਾ ਦਰਖਤ ਨੇ, ਉਸਦਾ ਉਪਕਾਰੀ ਸੁਭਾਅ ਹੈ। ਛਾਂ ਦਿੱਤੀ, ਆਰਾਮ ਦਿੱਤਾ, ਠੰਡਕ ਪਹੁੰਚਾਈ, ਫੇਰ ਮਨੁੱਖ ਨੇ ਡੰਡਾ ਮਾਰਿਆ। ਮਨੁੱਖ ਨੇ ਕਿੱਡੀ ਅਕਿਰਤ ਘਣਤਾ ਕੀਤੀ ਕਿ ਉਹਨੂੰ ਦੁੱਖ ਪਹੁੰਚਾਇਆ, ਪਰ ਉਹਨੇ ਫੇਰ ਵੀ ਰੋਸ ਨਹੀਂ ਕੀਤਾ, ਫੇਰ ਵੀ ਖਾਣ ਵਾਸਤੇ ਅੰਬ ਦਿੱਤਾ, ਫਲ ਦਿੱਤੇ।
ਦੋਹਰਾ ਸਖਤ ਨਿਕੰਦਨ ਕੀ ਨਹੀਂ,
ਭਾਵੇਂ ਹੁਣ ਇਸ ਤੁਰੇ ਆ ਰਹੇ ਮਨੁੱਖ ਦੇ ਵਿੱਚ ਉਸ ਦਰਖਤ ਨੂੰ ਪੁੱਟ ਉਖਾੜਨ ਦੀ ਕੋਈ ਸ਼ਕਤੀ ਤਾਂ ਨਹੀਂ, ਸਮਰੱਥਾ ਤਾਕਤ ਤਾਂ ਨਹੀਂ,
ਤਦ ਬਹੁ ਮਨ ਮਾਹੇ,
ਤਾਂ ਵੀ ਮਨ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ ਹੋਇਆ,
ਚੇਤਨ ਕੇ ਸੰਕਲਪ ਜੇ,
ਉਹ ਜਿਹੜਾ ਮਨੁੱਖ ਹੈ ਉਸ ਦਰਖਤ ਨੂੰ ਕੱਟਣ ਦੀ ਆਪਣੇ ਮਨ ਵਿੱਚ ਵਿਚਾਰ ਬਣਾ ਬੈਠਾ ਬੈਠਦਾ ਹੈ, ਇਹ ਦਰਖਤ ਮੈਂ ਵੱਢ ਲਵਾਂ, ਇਹਦੀ ਕੋਈ ਲੱਕੜ ਮੇਰੇ ਕੰਮ ਆਵੇ।
ਕਰਤ ਸੋ ਕ੍ਰਿਤ ਕਹਿ ਆਏ,
ਸੋ ਬਹੁਤ ਅਕਿਰਤ ਘਣਤਾ ਕੀਤੀ ਮਨੁੱਖ ਨੇ, ਐਸੀ ਮਨੁੱਖ ਦੀ ਅਕਿਰਤ ਘਣਤਾ ਹੈ। ਦਰਖਤ ਕਿੰਨਾ ਆਰਾਮ ਦਿੰਦਾ, ਸ਼ੁੱਧ ਹਵਾ ਦਿੰਦਾ, ਛਾਂ ਦਿੰਦਾ, ਆਰਾਮ ਦਿੰਦਾ ਹੈ, ਫਲ ਦਿੰਦਾ ਹੈ, ਤੇ ਮਨੁੱਖ ਜੋ ਹੈ ਉਹਨੂੰ ਕੱਟਣ ਦੀ ਸੋਚ ਰਿਹਾ, ਮੈਂ ਇਹਨੂੰ ਜੜਾਂ ਤੋਂ ਵੱਢ ਲਵਾਂ ਤੇ ਇਹਦੀ ਲੱਕੜ ਆਪਣੇ ਕਿਸੇ ਮਤਲਬ ਵਾਸਤੇ ਵਰਤ ਲਵਾਂ।
ਸੋਰਠਾ ਜੋ ਇਹ ਜੋ ਜੇ ਆਦਿ ਸੁਭਾਏ,
ਭਾਈ ਜੋ ਜਿਸਦਾ ਮੁੱਢ ਕਦੀਮ ਤੋਂ ਸੁਭਾਅ ਹੁੰਦਾ ਹੈ ਨਾ,
ਉਪਕਾਰੀ ਕ੍ਰਿਤ ਘਨ ਵਾਰ,
ਕਿਸੇ ਦਾ ਪਰ ਉਪਕਾਰ ਵਾਲਾ ਸੁਭਾਅ ਹੈ ਤੇ ਕਈਆਂ ਦਾ ਅਕਿਰਤ ਘਣ ਸੁਭਾਅ ਹੈ, ਕੀਤੇ ਦੇ ਕਿਸੇ ਉਪਕਾਰ ਨੂੰ ਭੁੱਲ ਜਾਣ ਵਾਲਾ।
ਅੰਤ ਤੇਕ ਨਿਵਾਏ,
ਇਹ ਜਿਹੋ ਜਿਹਾ ਮੰਦਾ ਚੰਗਾ ਕਿਸੇ ਦਾ ਸੁਭਾਅ ਹੋਵੇ, ਜਿਹੋ ਜਿਹੀ ਆਦਤ ਹੋਵੇ, ਜਿਹੋ ਜਿਹਾ ਵਿਚਾਰ ਹੋਵੇ, ਭਾਵੇਂ ਚੰਗਾ ਸੁਭਾਅ ਹੈ ਭਾਵੇਂ ਮੰਦਾ ਹੈ, ਚਾਹੇ ਪਰ ਉਪਕਾਰੀ ਸੁਭਾਅ ਹੈ ਤੇ ਭਾਵੇਂ ਅਕਿਰਤ ਘਣਤਾ ਨੀਚਤਾ ਵਾਲਾ ਸੁਭਾਅ ਹੈ ਨਾ, ਅੰਤ ਤੇਕ ਨਿਭਾਏ, ਇਹ ਅੰਤ ਤੱਕ ਨਿਭਦਾ ਹੈ। ਕਹਾਵਤ ਹੈ ਨਾ ਪੰਜਾਬੀ ਦੀ, ਬਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਇਹ ਸੁਭਾਅ ਭਾਈ ਅੰਤ ਤੱਕ ਨਿਭਦਾ ਹੈ।
ਬੇਪ੍ਰੀਤ ਨਾ ਹੋਏ ਕਵ,
ਕੋਈ ਦੂਸਰੀ ਉਲਟ ਗੱਲ ਨਹੀਂ ਹੁੰਦੀ, ਸੁਭਾਅ ਬਦਲਦਾ ਨਹੀਂ, ਇਉਂ ਜਿਹੜੇ ਸੁਭਾਅ ਹਨ ਅੰਤ ਤੱਕ ਨਿਭ ਜਾਂਦੇ ਹਨ।
ਸੰਪੰਨ ਲਿਹੋ ਪਛਾਣਤ ਸਹਿ,
ਐਸੇ ਜਿਹੜੇ ਨੀਚ ਪਾਂਬਰ ਲੋਕ ਹਨ ਅਕਿਰਤ ਘਣ, ਉਹਨਾਂ ਤੋਂ ਉਹਨਾਂ ਜ਼ਹਿਰੀਲੇ ਸੱਪ ਦੀ ਤਰ੍ਹਾਂ ਜਾਣਨਾ ਕਰੋ।
ਇੱਕ ਪੀਵਤ ਪੈ ਜੇ ਤਹੇ ਦਸੈ,
ਜਿਹਦੇ ਕੋਲੇ ਦੁੱਧ ਪੀਂਦੇ ਨੇ ਉਹਨੂੰ ਹੀ ਦੱਸਦੇ ਨੇ, ਉਹਨੂੰ ਡੰਗ ਮਾਰਦੇ ਨੇ, ਸੱਪੈ ਦੁੱਧ ਪੀ ਆਈ ਹੈ ਵੇਹੋ ਮੁੱਖ ਉਹ ਸੱਟੈ, ਸੱਪਾਂ ਵਰਗੇ ਸੁਭਾਅ ਨਿੰਦਕਾਂ ਦੇ, ਜਿਹਦੇ ਕੋਲੋਂ ਦੁੱਧ ਪੀਣਾ ਸੱਪ ਨੇ ਉਹਨੂੰ ਡੰਗ ਮਾਰਦਾ। ਇਵੇਂ ਦੁਨੀਆਂ ਦੇ ਅਕਿਰਤ ਕਣ ਲੋਕਾਂ ਦਾ ਸੁਭਾਅ ਹੈ, ਸਭ ਬਖਸ਼ਿਸ਼ਾਂ ਸਾਰੀਆਂ ਵਸਤੂਆਂ ਲੈ ਕੇ ਵੀ ਡੰਗ ਹੀ ਮਾਰਨਾ, ਨਿੰਦਿਆ ਹੀ ਕਰਨੀ ਹੈ, ਦੁਖੀ ਪਹੁੰਚਾਉਣਾ ਹੈ, ਇਹੋ ਜਿਹਾ ਨਿੰਦਕਾਂ ਦਾ ਸੁਭਾਅ ਹੋਇਆ ਕਰਦਾ ਹੈ।
ਉਪਕਾਰ ਕੇ ਸੰਗ ਬੁਰਾ ਕਰਹੀ,
ਇਹ ਜਿਹੜੇ ਦੁਨੀਆਂ ਦੇ ਨਿੰਦਕ ਲੋਕ ਹਨ ਨਾ, ਉਪਕਾਰੀਆਂ ਦੇ ਨਾਲ ਵੀ ਬੁਰਾ ਕਮਾਉਂਦੇ ਨੇ, ਜਿਹੜੇ ਸੰਸਾਰ ਤੇ ਪਰ ਉਪਕਾਰ ਕਰਦੇ ਨੇ, ਜਿਨ੍ਹਾਂ ਦੇ ਜੀਵਨ ਸੁੰਦਰ ਨੇ ਉਹਨਾਂ ਦਾ ਵੀ ਬੁਰਾ, ਉਹਨਾਂ ਦੀ ਵੀ ਨਿੰਦਾ। ਕੀੜੀ ਵਰਗਾ ਸੁਭਾਅ, ਜਿਵੇਂ ਕੀੜੀ ਇੱਕ ਪੱਕੇ ਫਰਸ਼ ਵਿੱਚ ਵੀ ਭਾਵੇਂ ਸੰਗ ਮਾਮਰ ਦੀਆਂ ਸਿਲਾਂ ਲੱਗੀਆਂ ਹੋਈਆਂ ਹੋਣ, ਉਥੋਂ ਵੀ ਕੋਈ ਸੂਈ ਦੀ ਨੋਕ ਜਿੰਨਾ ਕੱਚਾ ਥਾਂ ਭਾਲਦੀ ਰਹਿੰਦੀ ਹੈ, ਕਿਤੇ ਉਹ ਥੋੜੀ ਕਚਿਆਈ ਮਿਲ ਜਾਵੇ। ਇਸੇ ਤਰ੍ਹਾਂ ਮਨੁੱਖ ਦਾ ਇਹ ਸੁਭਾਅ ਹੈ ਕਿ ਪਰਪੱਕ ਜੀਵਨ ਵਾਲੇ ਔਰ ਪਰ ਉਪਕਾਰ ਵਾਲੇ ਜੋ ਹਨ, ਕਿਸੇ ਨਾ ਕਿਸੇ ਬਹਾਨੇ ਨਿੰਦਾ ਹੀ ਕਰੀ ਜਾਣੀ ਹੈ। ਬੜਾ ਸੁੰਦਰ ਬਚਨ ਭਾਵਰ ਸਾਮਰਤ ਦੇ ਕਰਤਾ ਨੇ ਲਿਖਿਆ ਹੋਇਆ, ਕਹਿੰਦਾ ਗੁਣ ਮਾਰਗ ਸੂਧੇ ਚਲੋ, खल निंदा डर डार बेद खल कुछ ऐसे रचे गुण को दुख उचार। मूर्खां दी वल्लों कीती जान वाली निंदा दा डर भुला के निंदा चुगली और निखेधी दी परवाह ना करदिआं होइआं शुभ गुणा दे मार्ग ते चली चलो। कहिंदे ने कि विधाता ने मूर्ख ए निंदक बनाए ऐसे ने कि ए गुणा नूं वी दोष ही समझदे ने, गुणा दे विच्चों वी दोष ही लभदे फिरदे ने, गुण नूं वी दोष कह के उचारण करदे ने। किन्ना भी कोई भला करे पर उपकार करे आपां वेखदे आ ना, नाम जपण वालिया जपाउण वालिया बाणी पढ़न वालिया पढ़ाउण वालिया महापुरखां दी अज दा जगत किन्नी निंदा कर रहा है। सो केवल इको गल के विरोधता किवें करनी है, ए नहीं देखना कि चंगे कर्म केड़े ने पर उपकार केड़े ने, किन्नी किसी की कौम की सेवा है, किन्नी बंदगी है, ये नहीं देखना, बस इको गल सामने रखी कि निंदा ही करनी है। सो एह जे मूर्ख लोग जो हैं सप्पा वर्गे ने, एह जे मूर्ख लोग अकिरत कण हैं, उपकारिया का भी बुरा करते हैं। सो कहते हैं कि ऐसे जेड़े नर हैं ना, मर के ओ फिर भयानक नरकां दे विच पैंदे ने, सजावां मिलदियां ने। निंदक मारे ते तत्काल खिन टिकण ना दिते, प्रभ दास का दुख न खब सकै फड़ जोनी जुते। उन्हां निंदकां नूं झट परमेश्वर खत्म करदा मारदा है, लेकिन नहीं दिंदा अपने प्यारियां दा दुख वाहिगुरू सहारदा नहीं, निंदकां नूं फड़ के जोनां विच पा दिंदा, जूनां भुगतांदा है, नरकां विच पाउंदा है। निंदक का मुख काला होवा दीन दुनिया कै दरबार, दोही जहानी निंदकां दा मुंह काला, निंदक का माथा ईहा ऊहा काला। लोक परलोक विच बदनामी और फिटकारा, लानता दी कालख ही है ऐसे निंदकां दे पल्ले, मर के घोर नरकां विच पैंदे हन।
परमार्थ में मत है जिनकी,
पर जिन्हां गुरमुखां प्यारियां दी मत परमार्थ विच लगी हुई है। परम अर्थ जिंदगी दा परम उत्कृष्ट मतलब जो अकाल पुरख वाहिगुरु दी प्राप्ति दा प्रयोजन है, इस परमार्थ विच जिन्हां दी मत लगी है,
कब होए बुरा महना तिनके,
उन्हां दी बिरती कदे बुरे विच नहीं आउंदी, भाव उन्हां दे मन विच बुरा सुभाव नहीं आउंदा, उन्हां दे मन विच किसे प्रति बुरा ख्याल नहीं आउंदा। दरखत दी तरह मार खा के भी ओह पर उपकार करदे भला करदे हन।
हर कै पर को सुख देख सदा,
ऐसे जिहड़े धर्मात्मा हुंदे हन ओ प्रायां नूं दुख दो हन, उन्हां दुखां नूं वेख वेख दुखी हुंदे ने, ते प्रायां नूं दूसरियां नूं बिगानियां नूं सुख दे दे के प्रसन्न हुंदे ने। ब्रह्म ज्ञानी पर उपकार उमाहा, प्रायां नूं सुख दे दे के सदा प्रसन्न हुंदे हन,
पर पीड़ सहार सके ना कदा,
प्राई पीड़ा कदे सहार नहीं सकदे, प्राया दुख झल नहीं सकदे, प्राई दुख नूं अपना दुख समझदिआं होइआं अगले नूं हर सुख देण दा यतन करदे ने।
करना मन कोमल सील जुतम,
जिन्हां दा मन करना दया दे सहत है, कोमल सुभा है, सील जुतंग जेडे सील सुभा दे समेत हन,
सुख पावत है परलोक गतम,
ओ इस संसार विच भी सुख पाउंदे ने ते परलोक विच भी उन्हां दी गति पार उतारा हुंदा है।
ईरखा पुरखा शर अमरखा,
ईरखा जो मन दी ईरखा है, परखा जो कठोरताई है मन दा सख्त सुभा, ते शर जेड़ा छल है वल छल, ते अमरखा जो गुस्सा है क्रोध है।
मन शांत सदा बिन ते तरखा,
सो इउं उन्हां गुरमुखां प्यारियां दा इन्हां विकारां वल्लों मन हमेशा शांत होया रहिंदा है, और इसे प्रकार उन्हां दा मन जो है ना सो तरखा डरन तो रहत है, त्राह नहीं है, डर नहीं है किसी दा उन्हां नूं, मन नूं सदा उन्हां ने रोकिया होया है विषयां विकारां वल्लों। ईरखा कठोरता वल छल गुस्सा क्रोध एहो जे औगणा तो मन नूं रोके रखिया है, सदा मन उन्हां दा शांत चित रहिंदा है।
दोहरा श्री अंगद बाला कहे,
इउं जवाब दे के हुण फिर भाई बाला जी कहिंदे ने, हे धन श्री गुरु अंगद देव जी,
सुनो बार इतिहास,
फिर उसे इतिहास दी लड़ी दे नाल आपां जुड़िए, सुनना करो पावन इतिहास,
असविद काल बतावे,
इस तरीके दे नाल सतगुरु नानक देव जी सुल्तानपुर विखे समा बिता रहे हन,
जो दाता सुख रास,
जो सारे ही सुखां दे दाते हन,
सोरठा आयस मह दिन रहन,
रात दिन फिर गुरु की आग्या दे विच
रहत सुलखने पुन सुमत,
श्रेष्ठ मत वाली सुलखनी हुण रात दिन सतगुरु महाराज जी दी आग्या विच रहन लगे। ओह सियाणी है सूझवान है, जे आप समझ थोड़ी ना होवे, यानी मत होवे, ता सियाणियां दे समझाउण तों जो समझ जावे। ਸੋ ਉਹ ਸ੍ਰੇਸ਼ਟ ਮਤ ਵਾਲੀ ਹੈ। ਕਹਿੰਦੇ ਹਨ ਸ੍ਰੇਸ਼ਟ ਮਤ ਵਾਲੇ ਬੀਬੀ ਸੁਲੱਖਣੀ ਜੀ, ਹੁਣ ਫਿਰ ਸਤਿਗੁਰਾਂ ਤੇ ਸ਼ੰਕਾ ਨਹੀਂ ਕਰਦੇ, ਤਰਕ ਨਹੀਂ ਕਰਦੇ, ਮਨ ਅੰਦਰ ਰੋਸ ਭਾਵਨਾ ਨਹੀਂ, ਨਾਰਾਜ਼ਗੀ ਨਹੀਂ, ਉਲਾਮੇ ਨਹੀਂ, ਤਾਨੇ ਨਹੀਂ, ਮਿਹਣੇ ਨਹੀਂ, ਬਲਕਿ ਰਾਤ ਦਿਨ ਬੀਬੀ ਸੁਲੱਖਣੀ ਜੀ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਵਿੱਚ ਰਹਿਣ ਲੱਗੇ।
ਜਿਉਂ ਉਚਰਤ ਮੁਖ ਬੈਨ,
ਜਿਵੇਂ ਸਤਿਗੁਰੂ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਬਚਨ ਉਚਾਰਨ ਕਰਦੇ,
ਤਿਉਂ ਸਭ ਕ੍ਰਿਤ ਕਮਾਵੇ,
ਉਸੇ ਤਰ੍ਹਾਂ ਸੁਲੱਖਣੀ ਜੀ ਸਭ ਕੁਝ ਕਰਦੇ। ਭੇਦ ਸਮਝ ਆ ਗਿਆ ਹੈ ਕਿ ਸਤਿਗੁਰਾਂ ਦੀ ਪ੍ਰਸੰਨਤਾ ਦਾ ਇਹੀ ਇੱਕੋ ਇੱਕ ਤਰੀਕਾ ਹੈ, ਨਿਮਰਤਾ ਰੱਖਣੀ, ਸਹਿਨਸ਼ੀਲਤਾ ਰੱਖਣੀ, ਔਰ ਇਉਂ ਮਿੱਠੇ ਬਚਨ ਬੋਲਣੇ ਤੇ ਆਗਿਆ ਵਿੱਚ ਰਹਿਣਾ, ਇਹ ਪਤੀ ਦੀ ਪ੍ਰਸੰਨਤਾ ਦਾ ਸਭ ਤੋਂ ਵੱਡਾ ਸਾਧਨ ਹੈ। ਸਮਝ ਆ ਗਈ, ਜਿਉਂ ਮਹਾਰਾਜ ਉਚਾਰਨ ਕਰਦੇ ਨੇ ਜੋ ਕੁਝ ਵੀ, ਉਸੇ ਤਰ੍ਹਾਂ ਹੀ ਸਾਰਾ ਕੰਮ ਮਾਤਾ ਸੁਲੱਖਣੀ ਜੀ ਕਰਦੇ।
ਕਮਲ ਬਦਲ ਬਦਨ ਜਬ ਸਦਨ ਮੈਂ,
ਇਉਂ ਸੁੰਦਰ ਮੁਖੜੇ ਵਾਲੇ ਸਤਿਗੁਰੂ ਜੀ ਜਦ ਘਰ ਆਉਂਦੇ,
ਵੈਸੇ ਆਨ ਮੁਕੰਦ,
ਮੁਕਤੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਜਦੋਂ ਘਰ ਵਿੱਚ ਬੈਠਦੇ,
ਦਾਸੀ ਕਰਤੇ ਬਿਜਨ ਲੇ,
ਦਾਸੀ ਦੇ ਹੱਥੋਂ ਆਪਣੇ ਹੱਥ ਵਿੱਚ ਪੱਖਾ ਪਕੜ ਲੈਂਦੇ ਮਾਤਾ ਸੁਲੱਖਣੀ ਜੀ,
ਕੌਣ ਚਲਾਵੇ ਮੰਦ,
ਔਰ ਹੌਲੀ ਹੌਲੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਪੱਖਾ ਚਲਾਉਂਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਭਾਵੇਂ ਦਾਸੀ ਸੇਵਾ ਦੇ ਵਾਸਤੇ ਹੈ, ਪਰ ਦਾਸੀ ਦੇ ਹੱਥੋਂ ਆਪ ਪੱਖਾ ਲੈ ਕੇ ਪੱਖਾ ਚੱਲਣ ਦੀ ਸੇਵਾ ਕਰਦੇ। ਲੇ ਪੱਖਾ ਪ੍ਰਿਯ ਝੱਲੋ ਪਾਏ, ਗੁਰਬਾਣੀ ਦਾ ਬਚਨ। ਸੋ ਪੱਖਾ ਲੈ ਕੇ ਆਪਣੇ ਪਿਆਰੇ ਨੂੰ ਮੈਂ ਝੱਲਣਾ ਕਰਾਂ, ਇਉਂ ਪੱਖੇ ਦੀ ਸੇਵਾ ਕਰਦੇ ਸਤਿਗੁਰੂ ਮਹਾਰਾਜ ਜੀ ਨੂੰ ਹਵਾ ਚਲਾਉਂਦੇ ਮਾਤਾ ਸੁਲੱਖਣੀ ਜੀ।
ਸੀਤਲ ਜਲ ਨਿਜ ਹੱਥ ਲੇ,
ਸੀਤਲ ਸਾਫ ਸੁੰਦਰ ਜਲ ਆਪਣੇ ਹੱਥ ਵਿੱਚ ਲੈ ਕੇ,
ਪਾਦ ਪਖਾਰ ਸਾ ਪ੍ਰੀਤ,
ਬੜੀ ਸੋਹਣੀ ਪ੍ਰੀਤੀ ਨਾਲ ਬੜੇ ਪ੍ਰੇਮ ਨਾਲ ਆਪਣੇ ਪਤੀ ਦੇਵ ਜੀ ਦੇ ਚਰਨ ਧੋਂਦੇ ਬੀਬੀ ਸੁਲੱਖਣੀ ਜੀ।
ਅੰਚਰ ਸੋ ਪੌਸ਼ਕ,
ਫੇਰ ਇਉਂ ਚਰਨਾਂ ਨੂੰ ਧੋ ਕੇ ਚਰਨਾਂ ਦੀ ਸੇਵਾ ਕਰਕੇ, ਸਾਫ ਸੁੰਦਰ ਪੱਲੇ ਨਾਲ ਬਸਤਰ ਨਾਲ ਪੂੰਝ ਕੇ ਸਾਫ ਕਰਕੇ,
ਸੇਵਤ ਜਾ ਨੀਤ,
ਇਉਂ ਨਿਤ ਪ੍ਰਤੀ ਹਰ ਰੋਜ਼ ਹਰ ਵਕਤ ਬੀਬੀ ਸੁਲੱਖਣੀ ਜੀ ਆਪਣੇ ਪਤੀ ਸਤਿਗੁਰਾਂ ਦੀ ਸੇਵਾ ਕਰਦੇ।
ਸਦਨ ਵਿਖੇ ਸੇਵਾ ਸਰਬ,
ਘਰ ਦੇ ਵਿੱਚ ਜਿੰਨੀ ਵੀ ਕੋਈ ਸੇਵਾ ਹੈ,
ਦਾਸੀ ਦਾਸ ਹਟਾਏ,
ਉਹ ਕਰਨ ਵਾਲੇ ਦਾਸੀਆਂ ਦਾਸ ਜਿਹੜੇ ਸਨ ਹਟਾ ਦਿੱਤੇ। ਘਰ ਦੀ ਸਫਾਈ, ਲੰਗਰ ਪਾਣੀ ਦੀ ਤਿਆਰੀ, ਹੋਰ ਜਿਹੜੇ ਕੋਈ ਗੁਰੂ ਕੇ ਆਸਣ ਵਿਛਾਉਣੇ ਨੇ, ਹੋਰ ਸਤਿਗੁਰੂ ਮਹਾਰਾਜ ਦੀ ਸੇਵਾ, ਨੌਕਰ ਚਾਕਰ ਦਾਸੀਆਂ ਜੋ ਰੱਖੇ ਸਨ ਉਹ ਹਟਾ ਦਿੱਤੇ।
ਕਰਤ ਸੁਲੱਖਣੀ ਭਾਉ ਧਾਰ,
ਬੀਬੀ ਸੁਲੱਖਣੀ ਜੀ ਹੁਣ ਸਾਰੀ ਸੇਵਾ ਪ੍ਰੇਮ ਧਾਰਨ ਕਰਕੇ ਖੁਦ ਆਪਣੇ ਹੱਥੀ ਕਰਦੇ।
ਮਨ ਕੋ ਮਾਨ ਮਿਟਾਏ,
ਮਨ ਦਾ ਮਾਨ ਜੋ ਸੀ ਉਹ ਮਿਟਾ ਦਿੱਤਾ, ਹੰਕਾਰ ਨਾ ਰੱਖਿਆ ਕਿ ਮੈਂ ਇੱਕ ਵੱਡੇ ਘਰ ਵਿੱਚੋਂ ਆਈ ਹਾਂ, ਮੈਂ ਇੱਕ ਪਟਵਾਰੀ ਔਰ ਸਾਰੇ ਪਿੰਡਾਂ ਦੇ ਵਿੱਚ ਇੱਕ ਸਨਮਾਨ ਯੋਗ ਪਿਤਾ ਦੀ ਪੁੱਤਰੀ ਆ, ਮੇਰੀ ਵੀ ਕੋਈ ਵਕਤ ਹੈ, ਮੇਰਾ ਵੀ ਕੋਈ ਸਤਿਕਾਰ ਹੈ, ਮੇਰੀ ਇੱਜ਼ਤ ਹੈ। ਐਸਾ ਮਾਣ ਹੰਕਾਰ ਆਪਣੇ ਮਨ ਵਿੱਚੋਂ ਮਿਟਾ ਕੇ ਬਿਲਕੁਲ ਨਿਰਮਾਣਤਾ ਔਰ ਨਿਮਰਤਾ ਧਾਰਨ ਕਰਕੇ ਬੀਬੀ ਸੁਲੱਖਣੀ ਜੀ ਪਤੀ ਸਤਿਗੁਰੂ ਦੀ ਸੇਵਾ ਕਰਦੇ।
ਘਰ ਜਾਚਨ ਜਾਚਕ ਆਵਤ ਹੈ,
ਹੁਣ ਜਦੋਂ ਦੁਕਾਨ ਰਾਤ ਵੇਲੇ ਬੰਦ ਹੁੰਦੀ ਹੈ ਤਾਂ ਸਤਿਗੁਰਾਂ ਦੇ ਦਰ ਤੋਂ ਮੰਗਣ ਵਾਲੇ ਜਿਹੜੇ ਮੰਗਤੇ ਜਾਚਕ ਲੋੜਵੰਦ ਹਨ ਉਹ ਮਹਾਰਾਜ ਜੀ ਦੇ ਘਰ ਆ ਜਾਂਦੇ ਨੇ ਰਾਤ ਵੇਲੇ।
ਔਰ ਚਾਹਤ ਸੋਤ ਹੈ ਪਾਵਤ ਹੈ,
ਤੇ ਜੋ ਵੀ ਹਿਰਦੇ ਵਿੱਚ ਚਾਹੁੰਦੇ ਹਨ ਸਤਿਗੁਰਾਂ ਦੇ ਦਰ ਤੋਂ ਪਾ ਲੈਂਦੇ, ਪ੍ਰਾਪਤ ਕਰਦੇ।
ਨਹਿ ਜਾਵਤ ਸ਼ੋਸ਼ ਮੁੜੇ ਉਹ ਕਰਤੇ,
ਤੇ ਹੁਣ ਘਰੋਂ ਕੋਈ ਖਾਲੀ ਨਹੀਂ ਮੁੜਦਾ। ਹੁਣ ਦਿਨ ਵੇਲੇ ਵੀ ਕਈ ਭਿਖਾਰੀ ਘਰ ਆ ਜਾਂਦੇ, ਰਾਤ ਵੇਲੇ ਵੀ ਆ ਜਾਂਦੇ, ਜੋ ਵੀ ਮੰਗਦੇ ਮਾਤਾ ਸੁਲੱਖਣੀ ਜੀ ਦਿੰਦੇ, ਕੋਈ ਵੀ ਉਹ ਘਰੋਂ ਖਾਲੀ ਨਾ ਮੁੜ ਕੇ ਜਾਂਦਾ।
ਖਾਤ ਉਦਾਰਤ ਦੇ ਕਰਤੇ,
ਜਿਹੜੇ ਬੀਬੀ ਸੁਲੱਖਣੀ ਜੀ ਪਹਿਲਾਂ ਇਤਰਾਜ਼ ਕਰਦੇ ਸਨ ਕਿ ਮੇਰੇ ਪਤੀ ਸਤਿਗੁਰੂ ਨਾਨਕ ਜੀ ਸਭ ਕੁਝ ਲੁਟਾਈ ਜਾਂਦੇ ਨੇ, ਘਰ ਵਿੱਚ ਸਾਂਭ ਕੇ ਨਹੀਂ ਰੱਖਦੇ, ਮਾਇਆ ਜੋ ਹੈ ਸੰਭਾਲਦੇ ਨਹੀਂ, ਗਰੀਬਾਂ ਨੂੰ ਦੇਈ ਜਾਂਦੇ ਨੇ, ਵੰਡੀ ਜਾਂਦੇ ਨੇ, ਗੁਰੂ ਮਹਾਰਾਜ ਦੀ ਸੇਵਾ ਵਿੱਚੋਂ ਐਸਾ ਮਨ ਨਿਰਮਲ ਹੋਇਆ, ਐਸੇ ਸਮਤਵਾਨ ਬਣੇ ਕਿ ਹੁਣ ਆਪ ਹਰ ਖਾਤ ਉਦਾਰਤ ਦੈ ਕਰਦਾ, ਹੱਥਾਂ ਦੇ ਨਾਲ ਸਖੀ ਸੁਭਾਅ ਧਾਰਨ ਕਰਕੇ, ਦਾਨੀ ਸੁਭਾਅ ਧਾਰਨ ਕਰਕੇ, ਆਪਣੇ ਹੱਥੀ ਦਾਨ ਕਰ ਕਰਕੇ ਮਾਤਾ ਸੁਲੱਖਣੀ ਜੀ ਬੜੇ ਪ੍ਰਸੰਨ ਹੁੰਦੇ।
ਜਿਵੇਂ ਸ੍ਰੀ ਗੁਰੂ ਆਪਨ ਦੇਤ ਤਾਂ,
ਜਿਵੇਂ ਸ਼੍ਰੋਮਣੀ ਸਤਿਗੁਰੂ ਨਾਨਕ ਦੇਵ ਜੀ ਦੁਕਾਨ ਤੇ ਗਰੀਬਾਂ ਨੂੰ ਖੁੱਲੀਆਂ ਬਖਸ਼ਾਂ ਕਰੀ ਜਾਂਦੇ, ਦਾਨ ਦੇਈ ਜਾਂਦੇ ਨੇ,
ਜਿਵ ਦੇਣ ਲੱਗੇ ਸੁਖ ਹੋਤ ਮਹਾਂ,
ਇਸੇ ਤਰ੍ਹਾਂ ਬੀਬੀ ਸੁਲੱਖਣੀ ਜੀ ਘਰੋਂ ਸੋ ਗਰੀਬਾਂ ਨੂੰ ਨਿਵਾਜਣ ਲੱਗ ਪਏ, ਘਰੋਂ ਇਉਂ ਦਾਨ ਦਿੰਦੇ ਨੇ, ਬੜਾ ਮਹਾਨ ਸੁਖ ਮਨ ਨੂੰ ਪ੍ਰਾਪਤ ਹੁੰਦਾ ਹੈ।
ਹਰ ਕੈ ਜਿਸ ਰੀਤ ਕਰੇ ਪੁਨ ਸੋ,
ਸੋ ਜਿਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਮਿਲਦੀ ਰਹੇ, ਪਤੀ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਰਹੇ, ਇਉਂ ਬੀਬੀ ਸੁਲੱਖਣੀ ਜੀ ਉਹੋ ਹੀ ਕਰਮ ਕਰਦੇ।
ਅਨੁਸਾਰ ਰਹੇ ਤਨ ਔ ਮਨ ਸੋ,
ਤੇ ਕੇਵਲ ਬਾਹਰੀ ਤੌਰ ਤੇ ਹੀ ਨਹੀਂ ਕਿ ਗੁਰੂ ਕੀ ਖੁਸ਼ੀ ਵਾਸਤੇ ਮਜਬੂਰੀ ਦੇ ਬਸ ਇਹ ਕੁਝ ਕਰੀ ਜਾਵਾਂ, ਨਹੀਂ, ਅਨੁਸਾਰ ਰਹਿ ਤਨ ਔ ਮਨਸ। ਤਨ ਕਰਕੇ ਵੀ ਤੇ ਮਨ ਕਰਕੇ ਵੀ ਸਦਾ ਸਤਿਗੁਰੂ ਜੀ ਦੇ ਅਨੁਸਾਰ ਹੀ ਰਹਿੰਦੇ, ਆਗਿਆਕਾਰੀ ਰਹਿੰਦੇ ਹਨ। ਬੇਬੇ ਸੁਲੱਖਣੀ ਜੀ
ਦੋਹਰਾ ਅਰਨ ਤਾ ਟਿਕ ਸੁਧ ਫਟਕ,
ਕਹਿੰਦੇ ਹਨ ਕਿ ਜਿਵੇਂ ਕਿਸੇ ਲਾਲ ਦੇ ਕੋਲ ਜਿਹੜਾ ਜਵਾਹਰਾਤ ਹੈ ਨਾ ਲਾਲ, ਉਸ ਲਾਲ ਦੀ ਲਾਲਗੀ ਦੇ ਕੋਲ ਸ਼ੁੱਧ ਬਲੌਰ ਪਿਆ ਹੋਵੇ, ਚਿੱਟੇ ਰੰਗ ਵਾਲਾ ਜਿਹਦਾ ਕੋਈ ਰੰਗ ਹੀ ਨਹੀਂ ਪਾਣੀ ਰੰਗਾ ਬਲੌਰ ਪਿਆ ਹੋਵੇ,
ਆਰਨ ਹੋਇਆ ਜਾਤ
ਉਹ ਵੀ ਲਾਲ ਹੋ ਜਾਂਦਾ ਹੈ ਨਾ, ਉਹਦੇ ਵਿੱਚ ਵੀ ਉਸ ਪ੍ਰਕਾਸ਼ ਦਾ ਪ੍ਰਭਾਵ ਪੈ ਜਾਂਦਾ ਹੈ।
ਸ੍ਰੀ ਗੁਰੂ ਪ੍ਰਤਾਪ ਤੇ
ਉਹ ਸ਼੍ਰੋਮਣੀ ਸਤਿਗੁਰਾਂ ਦੇ ਪ੍ਰਤਾਪ ਸਦਕਾ, ਗੁਰੂ ਕੀ ਸੰਗਤ ਦੇ ਸਦਕਾ,
ਭਈ ਅਦਕ ਬਰਤਾਤ
ਬਹੁਤ ਜ਼ਿਆਦਾ ਸਖੀ ਸੁਭਾਅ ਵਾਲੇ ਹੋ ਗਏ ਮਾਤਾ ਸੁਲੱਖਣੀ ਜੀ। ਖੁੱਲਾ ਹਿਰਦਾ ਦਾਨ ਦੇਣ ਵਾਲੀ ਮੱਤ ਹਿਰਦੇ ਵਿੱਚ ਜੋ ਸੀ ਪੈਦਾ ਹੋਈ, ਸਖੀ ਸੁਭਾਅ ਦਾਨੀ ਸੁਭਾਅ ਬਣ ਗਿਆ ਗੁਰੂ ਕੀ ਸੰਗਤ ਨਾਲ।
ਨਾਨਕ ਪ੍ਰਸਿੱਧ ਹੋਵੇ
ਤੇ ਹੁਣ ਇਉਂ ਜਦੋਂ ਨਿਮਰਤਾ ਧਾਰਨ ਕੀਤੀ ਹੈ, ਸੇਵਾ ਦੇ ਵਿੱਚ ਜੁੜੇ ਹਨ, ਸੱਚਾ ਸੁੱਚਾ ਸੋ ਪਤੀ ਵਰਤਾ ਧਰਮ ਨਿਭਾਰੇ ਹਨ ਬੀਬੀ ਸੁਲੱਖਣੀ ਜੀ, ਤਾਂ ਸ੍ਰੀ ਨਾਨਕ ਪ੍ਰਸਿੱਧ ਹੋਵੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਸੰਨ ਹੁੰਦੇ ਹਨ,
ਕਰਨਾ ਕਰਤ ਅਪਾਰ
ਤੇ ਬਹੁਤ ਜ਼ਿਆਦਾ ਸੋ ਕਿਰਪਾ ਕਰਦੇ, ਮਿਹਰ ਕਰਦੇ, ਬਖਸ਼ਿਸ਼ਾਂ ਕਰਦੇ ਹਨ।
ਰਜਨੀ ਰਾਜ ਹੈ ਭਾਉਣ ਮਹਿ,
ਸੁਲੱਖਣੀ ਜੀ ਦੇ ਚਿੱਤ ਦੀ ਸੱਚੀ ਸੁੱਚੀ ਪ੍ਰੀਤ ਤੱਕ ਕੇ ਉਹਨਾਂ ਦੀ ਭਾਵਨਾ ਨੂੰ ਫਲ ਲਾਉਂਦਿਆਂ ਰਾਤ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਬਿਰਾਜ ਦੇ
ਬਾਸੁਰ ਆਪਣ ਟਾਰ
ਤੇ ਸਾਰਾ ਦਿਨ ਜੋ ਹੈ ਉਹ ਦੁਕਾਨ ਤੇ ਬਤੀਤ ਹੁੰਦਾ।
ਸਮਾਂ ਬਤੀਤ ਉਹ ਕਿਤਕ ਜਾਵ,
ਜਦੋਂ ਇਉਂ ਸਮਾਂ ਕਾਫੀ ਬਤੀਤ ਹੋਇਆ,
ਸਵਾਦਵੀ ਪਤ ਸੰਯੋਗ
ਸਾਧਵੀ ਸੁਪਤਨੀ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਿਗਾਹ ਕੀਤੀ, ਬਖਸ਼ਿਸ਼ ਕੀਤੀ, ਸੋ ਇਉਂ ਆਤਮਿਕ ਮਿਲਾਪ ਬਖਸ਼ਿਸ਼ ਕੀਤਾ।
ਗਰਭ ਧਰਨ ਨੀਕੋ ਬਹਰ,
ਸੋ ਮਾਤਾ ਸੁਲੱਖਣੀ ਜੀ ਨੇ ਇਉਂ ਗਰਭਾਧਾਨ ਕੀਤਾ, ਸੋ ਇਉਂ ਉਧਰ ਦੇ ਵਿੱਚ ਵਾਸਾ ਹੋਇਆ ਪੁੱਤਰ ਦਾ।
ਹਰ ਕੀ ਉਰ ਹਰ ਸੋਗ,
ਤੇ ਇਉਂ ਜਾਣ ਕੇ ਬੀਬੀ ਸੁਲੱਖਣੀ ਜੀ ਮਨ ਵਿੱਚ ਬੜੇ ਪ੍ਰਸੰਨ ਹੋਏ, ਹਿਰਦੇ ਦਾ ਸੋਗ ਮਿਟ ਗਿਆ।
ਸਵਈਆ ਤੇ ਕਾਲ ਮੈਂ ਸਾਲ ਬਤੀਤ ਸੀ ਬੈਸ,
ਉਸ ਵਕਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰੀਰਕ ਉਮਰ ਤਕਰੀਬਨ 32 ਸਾਲ ਦੇ ਨਜ਼ਦੀਕ ਹੈ।
ਸਰੀਰ ਧਰੇ ਬਤਾਏ ਸੁਖਰਾਸ,
ਸੋ ਇਉਂ ਸੁਖਰਾਸਾ ਸਤਿਗੁਰੂ ਮਹਾਰਾਜ ਨੂੰ ਅਵਤਾਰ ਧਾਰਨ ਕੀਤਿਆਂ 32 ਸਾਲ ਬਤੀਤ ਹੋ ਗਏ ਨੇ।
ਕਈ ਕੋਟ ਨਿਹਾਲ ਕਰੇ ਜਨ ਮਾਨਵ,
ਜਿਨ੍ਹਾਂ ਸਤਿਗੁਰਾਂ ਨੇ ਕਈ ਕਰੋੜਾਂ ਮਨੁੱਖਾਂ ਨੂੰ ਦੁੱਖਾਂ ਤੋਂ ਰਹਿਤ ਕਰ ਦਿੱਤਾ, ਨਿਹਾਲ ਕਰ ਦਿੱਤਾ।
ਜਾਹੀ ਕੇ ਨਾਮ ਕਟੇ ਜਮ ਪਾਸਾ,
ਜਿਨ੍ਹਾਂ ਦਾ ਨਾਮ ਲਿਆ ਹੀ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਸੁਣ ਲਿਆ ਗੁਰੂ ਕਾ ਨਾਮ, ਜਿਨ੍ਹਾਂ ਨੇ ਕੀਤੇ ਦਰਸ਼ਨ ਸ਼ਰਧਾ ਭਾਵਨਾ ਨਾਲ, ਜਿਨ੍ਹਾਂ ਗੁਰੂ ਕੇ ਬਚਨ ਸਰਵਣ ਕੀਤੇ, ਉਹ ਵਾਰ ਵਾਰ ਗਰਭਾਸ਼ੇ ਵਿਚ ਨਾ ਪਏ, ਜਦੋਂ ਮਰਨ ਦੇ ਗੇੜੇ ਮਿਟ ਗਏ।
ਨਿਪਜੋ ਸ੍ਰੀ ਚੰਦ ਮਹਾ ਸੁਖ ਕੰਧ,
ਹੁਣ ਸਮਾਂ ਆਇਆ ਨਿਪਜੋ ਸ੍ਰੀ ਚੰਦ ਮਹਾ ਸੁਖ ਕੰਧ, ਮਹਾਨ ਸੁਖਾਂ ਦੇ ਦਾਤੇ ਸਤਿਗੁਰੂ ਜੀ ਦੇ ਘਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ।
ਆਨੰਦ ਬੜਾ ਪਰਿਵਾਰ ਹੁਲਾਸਾ,
ਸਾਰੇ ਪਰਿਵਾਰ ਵਿਚ ਬੜਾ ਆਨੰਦ ਵਧਿਆ, ਆਨੰਦ ਮੰਗਲਾਚਾਰ ਛਾ ਗਏ।
ਸੁਣ ਤਾਸ਼ਨ ਨਾਨਕੇ ਅੰਗ ਨਾ ਮਾਵਤ,
ਬੇਬੇ ਨਾਨਕੀ ਜੀ ਨੇ ਸੁਣਿਆ ਕਿ ਵੀਰ ਜੀ ਦੇ ਘਰ ਸਾਹਿਬ ਜਾਦਾ ਜੀ ਪ੍ਰਗਟ ਹੋਏ ਨੇ, ਬੇਬੇ ਨਾਨਕੀ ਜੀ ਦੀ ਖੁਸ਼ੀ ਅੰਗਾਂ ਵਿਚ ਸਮਾਉਂਦੀ ਨਹੀਂ।
ਪਾਵਤ ਆਮੀ ਅਮੀ ਜਿਵ ਪਾਸਾ,
ਜਿਵੇਂ ਕਿਸੇ ਰੋਗੀ ਨੇ ਅੰਮ੍ਰਿਤ ਪ੍ਰਾਪਤ ਕਰ ਲਿਆ ਹੋਵੇ, ਰੋਗ ਕੱਟੇ ਗਏ ਹੋਣ, ਐਸਾ ਆਨੰਦ ਆਇਆ।
ਬਾਦ ਮਨੋਹਰ ਤੇਰਨ ਤੂਰਨ,
ਸੋ ਇਉਂ ਮਨ ਨੂੰ ਹਾਰਨ ਵਾਲੇ ਬੜੇ ਸੁੰਦਰ ਫੁੱਲ ਪੱਤੀਆਂ ਇਤਿਆਦਿਕ ਮੰਗਲ ਉਤਸ਼ਾਹ ਖੁਸ਼ੀ ਮਨਾਉਂਦਿਆਂ ਹੋਇਆਂ ਦਰਵਾਜੇ ਤੇ ਬੇਬੇ ਜੀ ਨੇ ਬੰਨੇ।
ਔਰ ਉਸ਼ਾਹ ਸਪੂਰਨ ਕੀਨੇ,
ਹੋਰ ਵੀ ਤਰ੍ਹਾਂ ਤਰ੍ਹਾਂ ਦੇ ਉਤਸ਼ਾਹ ਸਾਰੇ ਆਪਣੇ ਚਾਅ ਪੂਰੇ ਕੀਤੇ।
ਮੰਗਣ ਮੈਂ ਵਾਰ ਮੈਂ ਮੰਗਤ ਮੰਗਣ ਮੰਗਤ,
ਸੋ ਵਿਹੜੇ ਦੇ ਵਿਚ ਦਰਾਂ ਦੇ ਮੂਹਰੇ ਕਈ ਮੰਗਤੇ ਆ ਆ ਕੇ ਮੰਗਦੇ ਹਨ।
ਮੰਗਲ ਹੋਤ ਅਮੰਗਲ ਹੀ ਨੇ,
ਬੜੇ ਮੰਗਲ ਹੋ ਰਹੇ ਨੇ, ਖੁਸ਼ੀਆਂ ਹੋ ਰਹੀਆਂ ਨੇ, ਸਭ ਉਦਾਸੀਆਂ ਦੂਰ ਹੋ ਗਈਆਂ।
ਨਿਜ ਪਾਨ ਦਿਓ ਧਨ ਦਾਨ,
ਬੇਬੇ ਨਾਨਕੀ ਜੀ ਆਪਣੇ ਹੱਥੀ ਬਹੁਤਾ ਧਨ ਦੌਲਤ ਦਾਨ ਕਰਦੇ, ਗਰੀਬਾਂ ਵਿਚ ਵੰਡਦੇ ਹਨ ਖੁਸ਼ੀ ਵਿਚ।
ਨਾਨਕੀ ਭਾਗ ਵੱਡੇ ਸੁਪਚੀਨੇ,
ਨਾਨਕੀ ਜੀ ਨੇ ਆਪਣੇ ਵੱਡੇ ਭਾਗ ਜਾਣੇ ਨੇ, ਮਨਸਾ ਪੂਰੀ ਹੋਈ, ਪੁੱਤ ਸੋ ਭਤੀਜੇ ਦਾ ਮੂੰਹ ਤੱਕਣਾ ਮਿਲਿਆ ਹੈ।
ਆਏ ਵਧਾਈ ਸੁਨਾਵਤ,
ਆ ਆ ਕੇ ਕਈ ਇਉਂ ਬੀਬੀਆਂ ਵੀ ਵਧਾਈਆਂ ਦੇ ਰਹੀਆਂ ਨੇ।
ਜਾਵਿਦ ਹੋਤ ਆਨੰਦ ਨਵੀਨੇ,
ਇਉਂ ਨਿਤ ਨਵੇਂ ਤੋਂ ਨਵੇਂ ਆਨੰਦ ਮੰਗਲਾਚਾਰ ਗੁਰੂ ਕੇ ਗ੍ਰਹਿ ਹੁੰਦੇ ਨੇ।
ਦੌਲਤ ਤਾਕ ਦੁਲਾਰਤ ਮਾਤ,
ਮਾਤਾ ਸੁਲੱਖਣੀ ਜੀ ਆਪਣੇ ਸੋ ਇਸ ਨਵ ਜਨਮੇ ਪੁੱਤਰ ਸ੍ਰੀ ਚੰਦ ਨੂੰ ਪਾਲ ਦੇ ਲਾੜ ਲੜਾਉਂਦੇ।
ਨਹਾਵਤ ਹਾਥਨ ਸੋ ਮਲਵਾਰੀ
ਇਉਂ ਪਾਲਣਾ ਕਰਦਿਆਂ ਹੋਇਆ ਥੋੜਾ ਥੋੜਾ ਸਰੀਰ ਵਧਣਾ ਆਰੰਭ ਹੋਇਆ ਨਵਾਉਂਦੇ ਹਨ ਹੱਥਾਂ ਨਾਲ ਪਾਣੀ ਦੇ ਨਾਲ ਇਉਂ ਮਲ ਮਲ ਕੇ ਸਰੀਰ ਦੀ ਸਫਾਈ ਕਰਦੇ
ਆਨਨ ਅਰਨਾ ਜਾਤ ਨਿਹਾਰਤ
ਸੋ ਇਉਂ ਬੜਾ ਸੁੰਦਰ ਮੁਖੜਾ ਆਪਣੇ ਸਾਹਿਬਜ਼ਾਦਾ ਜੀ ਦਾ ਮਾਤਾ ਜੀ ਤੱਕਦੇ
ਆਰਤ ਹਾਰ ਕਰੇ ਸੁਖ ਮੁਖਵਾਰੀ
ਸੋ ਇਉਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਦਾ ਚਿਹਰਾ ਖਿੜਿਆ ਜਿਵੇਂ ਕਮਲਾਂ ਦੀ ਬਗੀਚੀ ਖਿੜੀ ਹੋਈ ਹੋਵੇ
ਨਾਰ ਮਯੰਕ ਮੁਖੀ ਚੱਕ ਖੰਜਨ
ਹਾਂਜੀ ਸੋ ਨਾਰ ਮਯੰਕ ਮੁਖੀ ਚੱਕ ਖੰਜਨ ਐਸੀਆਂ ਬੀਬੀਆਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਜਿਨ੍ਹਾਂ ਦਾ ਮਯੰਕ ਮੁਖੀ ਚੰਦਰਮਾ ਵਰਗਾ ਮੁਖ ਹੈ ਚੱਖ ਖੰਜਨ ਮਮੋਦੇ ਵਰਗੇ ਜਿਨ੍ਹਾਂ ਦੇ ਨੇਤਰ ਹਨ
ਅੰਕ ਲਡਾਵਤ ਜਾਵਤ ਵਾਰੀ
ਸਮੂਹ ਨਾਰੀਆਂ ਜੋ ਹਨ ਐਸੇ ਸਾਹਿਬਜ਼ਾਦਾ ਜੀ ਨੂੰ ਗੋਦੀ ਵਿਚ ਲੈ ਕੇ ਬਲਿਹਾਰ ਵਾਰਨੇ ਜਾਂਦੀਆਂ ਲਾਡ ਲਡਾਉਂਦੀਆਂ ਹਨ
ਆਸਿਕ ਦੇ ਮੁਖ ਸੋ ਸੁਖ ਪਾਏ
ਸੋ ਇਉਂ ਮੁਖੋਂ ਇਉਂ ਸੁਖ ਦੇ ਨਾਲ ਆਸੀਸਾਂ ਦਿੰਦੀਆਂ ਹਨ
ਸੁਖਦਾਇ ਕਰੇ ਸੁਖ ਦੋ ਮਹਿਹਾ ਤਾਰੇ
ਇਉਂ ਮਾਤਾ ਜੀ ਜੋ ਹਨ ਬਹੁਤ ਸੁਖਾਂ ਦੇ ਨਾਲ ਆਨੰਦ ਮਾਣ ਰਹੇ ਹਨ
ਦੋਹਰਾ ਸਦਨ ਨਾਨਕੀ ਪਿਤਾ ਕੇ
ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਮਹਿਤਾ ਕਾਲੂ ਜੀ ਦੇ ਘਰ
ਸੁਤ ਪਠੇ ਸੁਖ ਸਾਰ
ਇਹ ਸ੍ਰੇਸ਼ਟ ਸੁਖ ਦੇਣ ਵਾਲੀ ਖੁਸ਼ੀਆਂ ਭਰੀ ਖਬਰ ਭੇਜੀ
ਸੁਣ ਕਰ ਪੋਤਰ ਜਨਮ ਕੀ
ਆਪਣੇ ਘਰ ਵਿਚ ਪੋਤਰੇ ਦਾ ਜਨਮ ਲੈਣਾ ਸੁਣ ਕੇ
ਹਰ ਕਰ ਰਹਿ ਅਪਾਰ
ਬਾਬਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਬੜੇ ਪ੍ਰਸੰਨ ਹੋਏ
ਸਵਈਆ ਕਨਘੋਰ ਸਿਖੀ ਅਰਵਿੰਦ ਪਿਖੇ ਰਵ
ਸੋ ਇਉਂ ਕਨਘੋਰ ਸਿਖੀ ਜਿਵੇਂ ਬੱਦਲਾਂ ਨੂੰ ਵੇਖ ਕੇ ਮੋਰ ਆਨੰਦਿਤ ਹੁੰਦੇ ਹਨ ਔਰ ਇੱਥੇ ਇਸ ਤਰ੍ਹਾਂ ਅਰਬਿੰਦ ਪਿਖੇ ਰਵ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ
ਜਿਉਂ ਕਰ ਪਾਰਸ ਪਾਏ
ਜਿਵੇਂ ਕੋਈ ਜਨਮਾਂ ਜਨਮਾਂਤਰਾਂ ਦੇ ਗਰੀਬ ਨੂੰ ਪਾਰਸ ਵੱਟੀ ਮਿਲ ਜਾਵੇ ਉਹ ਆਨੰਦ ਵਿਚ ਹੋ ਜਾਂਦਾ ਹੈ ਜਿਵੇਂ
ਭੁੱਖੇ ਕੋ ਭੋਜਨ ਤੋਏ ਤਖੰਤ ਕੋ
ਜਿਵੇਂ ਕਿਸੇ ਬਹੁਤ ਦੇਰ ਦੇ ਭੁੱਖੇ ਨੂੰ ਭੋਜਨ ਮਿਲ ਜਾਵੇ ਜਿਵੇਂ ਕਿਸੇ ਬਹੁਤ ਜ਼ਿਆਦਾ ਪਿਆਸੇ ਨੂੰ ਪਾਣੀ ਪ੍ਰਾਪਤ ਹੋ ਜਾਵੇ
ਸਾਧਕ ਸਾਧਨ ਜਿਉਂ ਫਲ ਪਾਏ
ਜਾਂ ਇਉਂ ਕਹੀਏ ਕਿ ਲੰਮੇ ਸਮੇਂ ਤੋਂ ਕੋਈ ਤਪ ਸਾਧਨਾ ਕਰ ਰਿਹਾ ਹੋਵੇ ਸਾਧੂ ਤੇ ਉਹਨੂੰ ਆਪਣੀ ਸਾਧਨਾ ਦਾ ਆਪਣੀ ਤਪੱਸਿਆ ਦਾ ਫਲ ਮਿਲ ਜਾਵੇ
ਨ੍ਰਿਪ ਦੇਸ ਲਹਿ ਨ੍ਰਿਪ ਚਾਤਰਕ ਸਵਾਂਤ
ਜਿਵੇਂ ਕੋਈ ਰਾਜਾ ਆਪਣੇ ਰਾਜ ਭਾਗ ਦੀਆਂ ਹੱਦਾਂ ਵਧਾ ਲਵੇ ਜੰਗ ਵਿਚ ਫਤਿਹ ਪ੍ਰਾਪਤ ਕਰਕੇ ਹੋਰ ਇਲਾਕਾ ਮੱਲ ਲਵੇ ਚਾਤਰਕ ਸਵਾਂਤ ਜਿਵੇਂ ਚਾਤਰਕ ਬਬੀਹੇ ਨੂੰ ਸਵਾਂਤੀ ਬੂੰਦ ਪ੍ਰਾਪਤ ਹੋਣ ਤੋਂ ਖੁਸ਼ੀ ਮਿਲਦੀ ਆਨੰਦ ਮਿਲਦਾ ਹੈ ਜਿਵੇਂ ਚੰਦਰਮਾ ਵੱਲੇ ਤੱਕ ਤੱਕ ਕੇ ਚਕੋਰ ਬੜਾ ਪ੍ਰਸੰਨ ਹੁੰਦੀ ਹੈ ਜਦੋਂ ਮਾਤਾ ਪਿਤਾ ਮਾਤਾ ਤ੍ਰਿਪਤਾ ਜੀ ਬਾਬਾ ਕਾਲੂ ਜੀ ਨੇ ਪੋਤਰੇ ਦਾ ਜਨਮ ਸੁਣਿਆ ਹੈ ਇਹਨਾਂ ਸਾਰਿਆਂ ਵਾਂਗੂ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਮਨ ਵਿਚ ਬੜੇ ਪ੍ਰਸੰਨ ਹੋਏ
ਆਵਤ ਪੇ ਸੁਲਤਾਨਪੁਰੇ
ਹੁਣ ਖੁਸ਼ੀ ਦੇ ਇਸ ਉਮਾ ਉਤਸ਼ਾਹ ਵਿਚ ਚੱਲ ਕੇ ਤਲਵੰਡੀ ਨਗਰ ਤੋਂ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਵਿਖੇ ਪਹੁੰਚੇ
ਸੋ ਸ੍ਰੀ ਗੁਰ ਪਾਏ ਧਾਏ ਪਰੇ
ਸੋ ਸੁਣ ਕੇ ਆਪਣੇ ਮਾਤਾ ਪਿਤਾ ਦਾ ਆਉਣਾ ਗੁਰੂ ਮਹਾਰਾਜ ਮਾਤਾ ਪਿਤਾ ਜੀ ਦਾ ਅਦਬ ਸਤਿਕਾਰ ਰੱਖਦਿਆਂ ਚਰਨਾਂ ਤੇ ਆਪ ਇਹ ਭਾਵ ਨਮਸਕਾਰ ਕੀਤੀ
ਜਨਨੀ ਮਨ ਕੀਨ ਆਨੰਦ ਕਣਾ
ਜਨਨੀ ਮਾਤਾ ਤ੍ਰਿਪਤਾ ਜੀ ਨੇ ਮਨ ਅੰਦਰ ਬੜਾ ਆਨੰਦ ਪ੍ਰਾਪਤ ਕੀਤਾ
ਸੁਤ ਪੈ ਕਰ ਫੇਰ ਦੁਲਾਰ ਸਨਾ
ਆਪਣੇ ਪੁੱਤਰ ਦੇ ਮੁਖਾਰ ਬਿੰਦ ਉੱਪਰ ਪਿਆਰ ਭਰਿਆ ਹੱਥ ਫੇਰਦੇ ਹਨ ਮਾਤਾ ਤ੍ਰਿਪਤਾ ਜੀ
ਪੁੱਤਰ ਟੁੰਡ ਕੁਸਿਆ ਸਾ
ਪਿਖ ਪੋਤਰ ਹੈ ਤੁੰਡ ਕੁਸ਼ੇਸ਼ ਸਾ ਵੇਖਿਆ ਹੁਣ ਆਪਣੇ ਪੋਤਰੇ ਦਾ ਮੁਖੜਾ ਕਮਲ ਵਰਗਾ ਖਿੜਿਆ ਹੋਇਆ
ਤਨ ਦੀਨਨ ਦੀਨਨ ਰੇਸਿਆ ਸਾ
ਇਉਂ ਦੀਨਾ ਗਰੀਬਾਂ ਨੂੰ ਰਾਜਿਆਂ ਮਹਾਰਾਜਿਆਂ ਵਾਂਗੂ ਖੁਸ਼ੀ ਵਿਚ ਮਾਤਾ ਜੀ ਨੇ ਔਰ ਪਿਤਾ ਜੀ ਨੇ ਧਨ ਵੰਡਿਆ
ਧਨਿਆ ਮਿਲ ਤੋਗ ਤੇ ਖਾਤਰ ਕੀ
ਆਪਣੀ ਪੁੱਤਰੀ ਨੂੰ ਮਿਲ ਕੇ ਸੋ ਬਹੁਤ ਪ੍ਰਸੰਨ ਹੋਏ ਹਨ ਮਾਤਾ ਤ੍ਰਿਪਤਾ ਜੀ ਮਨੋ ਮਨ ਦੀਆਂ ਸਾਰੀਆਂ ਪਿਆਸਾਂ ਦੂਰ ਹੋ ਗਈਆਂ
ਜਲ ਮੇਲ ਮਿਲਾ ਸੁਖ ਸੋ ਹਰ ਕੀ
ਇਉਂ ਮਾਨੋ ਕੇ ਆਨੰਦ ਰੂਪੀ ਜਲ ਦਾ ਮੇਲ ਮਿਲ ਗਿਆ ਹੈ ਬੜੇ ਸੁਖ ਨਾਲ ਮਾਤਾ ਤ੍ਰਿਪਤਾ ਜੀ ਪ੍ਰਸੰਨ ਹਨ
ਕਾਲੂ ਬਦਨ ਬਲੋਕ ਸੁਤ
ਬਾਬਾ ਮਹਿਤਾ ਕਾਲੂ ਜੀ ਆਪਣੇ ਸਪੁੱਤਰ ਸਾਹਿਬਜ਼ਾਦਾ ਆਪਣੇ ਸਪੁੱਤਰ ਸਤਿਗੁਰੂ ਨਾਨਕ ਦੇਵ ਜੀ ਦਾ ਮੁਖੜਾ ਤੱਕਦੇ ਨੇ ਔਰ ਆਪਣੇ ਪੁੱਤਰ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਮੁਖ ਨੂੰ ਤੱਕਦੇ ਹਨ
ਸਰਬ ਸਮਾਜ
ਜਿਨ੍ਹਾਂ ਸਤਿਗੁਰਾਂ ਦਾ ਸਾਜੋ ਸਮਾਨ ਹੁਣ ਬਹੁਤਾ ਵੱਧ ਰਿਹਾ ਖਿੜਿਆ ਹੋਇਆ ਹੈ ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਵੱਲੇ ਤੱਕ ਤੱਕ ਬਾਬਾ ਮਹਿਤਾ ਕਾਲੂ ਜੀ ਦਾ ਹਿਰਦਾ ਬਹੁਤੇ ਪ੍ਰਸੰਨਤਾ ਨਾਲ ਭਰਿਆ ਹੈ ਉਹੀ ਸੰਸਾਰਕ ਬਿਰਤੀ ਮਨ ਅੰਦਰ ਬਾਬਾ ਮਹਿਤਾ ਕਾਲੂ ਜੀ ਸੋਚਦੇ ਨੇ ਕਿ ਮੇਰੇ ਪੁੱਤਰ ਨੇ ਬਹੁਤ ਸੋਹਣਾ ਕੰਮ ਕਾਜ ਚਲਾਇਆ ਹੋਇਆ ਹੈ
ਅਦਕ ਕਮਾਈ ਕਰ
ਮੇਰੇ ਨਾਲੋਂ ਵੀ ਬਹੁਤਾ ਕਮਾ ਕਮਾ ਕੇ
ਪਦਾਰਥ ਕੀਨ
ਸਾਰੇ ਪਦਾਰਥ ਹੀ ਪੈਦਾ ਕੀਤੇ ਪ੍ਰਾਪਤ ਕੀਤੇ ਹੋਏ ਹਨ।
ਕੀਰਤ ਜਗ ਬਿਸਤਰ ਵੀ
ਸਾਰੇ ਜਗਤ ਵਿਚ ਸਾਰੇ ਇਲਾਕੇ ਵਿਚ ਮੇਰੇ ਪੁੱਤਰ ਦੀ ਜਸ ਵਡਿਆਈ ਫੈਲੀ ਹੋਈ ਹੈ। ਜੋ ਕਿ ਗਰੀਬਾਂ ਨੂੰ ਬੜਾ ਦਾਨ ਦੇ ਰਹੇ ਨੇ, ਬਹੁਤ ਜ਼ਿਆਦਾ ਪਰ ਉਪਕਾਰ ਕਰ ਰਹੇ ਹਨ।
ਕੇਤਕ ਬਾਸਰ ਮਾਤ ਪਿਤਾ
ਇਉਂ ਫਿਰ ਕੁਝ ਕੁ ਦਿਨ ਮਾਤਾ ਪਿਤਾ ਜੀ ਸੁਲਤਾਨਪੁਰ ਵਿਖੇ ਰਹੇ।
ਲਿਖਿਆ ਸੁਤ ਪੁੱਤਰ
ਆਪਣੇ ਪੁੱਤਰ ਔਰ ਪੋਤਰੇ ਨੂੰ ਮਿਲ ਕੇ ਸਮੂਹ ਪਰਿਵਾਰ ਨੂੰ ਮਿਲ ਕੇ ਫਿਰ ਇਥੋਂ ਚਾਲੇ ਪਾਏ।
ਇੱਕ ਸਾਲ ਭਇਓ ਸੁਤ ਕਹਿ ਜਨਮੇ
ਇਉਂ ਹੌਲੀ ਹੌਲੀ ਸਮਾਂ ਬੀਤਦਾ ਗਿਆ। ਸਾਹਿਬ ਜਾਦਾ ਜੀ ਦਾ ਜਨਮ ਹੋਇਆ ਇੱਕ ਸਾਲ ਬਤੀਤ ਹੋ ਗਿਆ। ਭਾਵ ਬਾਬਾ ਸ੍ਰੀ ਚੰਦ ਜੀ ਇੱਕ ਸਾਲ ਦੇ ਹੋ ਗਏ।
ਹੇਰਤ ਮਾਤ ਖੁਸ਼ੀ ਚ ਮਨ ਮੈਂ
ਪੋਤਰੇ ਆਪਣੇ ਪੁੱਤਰ ਸਾਹਿਬ ਜਾਦਾ ਸ੍ਰੀ ਚੰਦ ਜੀ ਦਾ ਮੁੱਖ ਦੇਖ ਦੇਖ ਕੇ ਮਾਤਾ ਸੁਲੱਖਣੀ ਜੀ ਮਨ ਅੰਦਰ ਬੜੇ ਪ੍ਰਸੰਨ ਹੁੰਦੇ, ਬੜੀਆਂ ਖੁਸ਼ੀਆਂ ਕਰਦੇ।
ਬਗਨੀ ਮਨ ਕੀ ਸਭ ਜਾਣ ਹਿਰਦੇ
ਆਪਣੀ ਭੈਣ ਬੇਬੇ ਨਾਨਕੀ ਜੀ ਦੇ ਮਨ ਦੀ ਸਾਰੀ ਗੱਲ ਹਿਰਦੇ ਵਿਚ ਜਾਣ ਕੇ
ਮੁੱਖ ਨਾਨਕ ਬੈਨ ਭਨੇ ਸੁਖ ਦੇ
ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਖ ਦੇਣ ਵਾਲੇ ਬਚਨ ਮੁੱਖੋਂ ਉਚਾਰਨ ਕੀਤੇ।
ਇੱਕ ਬਾਲਕ ਲਈ ਪ੍ਰਤਪਾਰ ਕਰੋ
ਕਹਿੰਦੇ ਹਨ, ਭੈਣ ਜੀ ਇਹ ਇੱਕ ਬਾਲਕ ਜੋ ਸ੍ਰੀ ਚੰਦ ਹੈ ਇਸ ਨੂੰ ਲੈ ਕੇ ਤੁਸੀਂ ਬੜੇ ਪ੍ਰੇਮ ਭਾਵ ਸਿਆਣਪ ਦੇ ਨਾਲ ਇਹਦੀ ਪ੍ਰਤਪਾਦਨਾ ਕਰੋ।
ਆਨ ਵਿਚਾਰ ਕਛੂ ਨਾ ਧਰੋ
ਤੁਸੀਂ ਹੋਰ ਕੋਈ ਵਿਚਾਰ ਨਾ ਆਪਣੇ ਹਿਰਦੇ ਅੰਦਰ ਧਾਰਨ ਕਰਿਓ।
ਸੁਣ ਕੇ ਹੜਕੇ ਸਰਸੇ ਉਰਮੈ
ਭਰਾਤਾ ਜੀ ਦਾ ਬਚਨ ਸੁਣ ਕੇ ਬੇਬੇ ਨਾਨਕੀ ਬੜੇ ਪ੍ਰਸੰਨ ਹੋਏ, ਹਿਰਦੇ ਵਿਚ ਆਨੰਦਿਤ ਹੋਏ।
ਰੰਕ ਮਦਾਰ ਪਯੋ ਕਰਮੈ
ਸੋ ਇਉਂ ਜਾਣੋ ਕੇ ਜਨਮਾਂ ਜਨਮਾਂਤਰਾਂ ਦੇ ਕੰਗਾਲ ਨੂੰ ਜਿਵੇਂ ਹਿਰਦੇ ਸੋ ਘਰ ਦੇ ਅੰਦਰ ਬਹੁਤ ਜ਼ਿਆਦਾ ਧਨ ਪਦਾਰਥ ਕਲਪ ਬ੍ਰਿਸ਼ ਹੀ ਪ੍ਰਾਪਤ ਹੋ ਗਿਆ ਹੋਵੇ, ਜਿਹੜਾ ਮੰਗਿਆ ਸਭ ਕੁਝ ਦੇ ਦਿੰਦਾ ਹੈ।
ਮੁਖ ਕੰਜ ਬਲੋਕਤ ਲਾਲਤ ਹੈ
ਸ੍ਰੀ ਚੰਦ ਜੀ ਦੇ ਸੋ ਸਮੁੰਦਰ ਸੋ ਸੁੰਦਰ ਕਮਲ ਵਰਗੇ ਮੁਖ ਨੂੰ ਵੇਖ ਵੇਖ ਕੇ ਬੜਾ ਲਾੜ ਲੜਾਉਂਦੇ ਪ੍ਰਸੰਨ ਹੁੰਦੇ ਬੇਬੇ ਨਾਨਕੀ ਜੀ।
ਅਤਨੇ ਧਰੇ ਪ੍ਰਤਪਾਲਤ ਹੈ
ਔਰ ਬੜਾ ਪ੍ਰੇਮ ਧਾਰਨ ਕਰਕੇ ਪ੍ਰਤਪਾਦਨਾ ਕਰਦੇ ਹਨ।
ਸ੍ਰੀ ਚੰਦ ਧਰ ਨਾਮ ਤੇ
ਉਹ ਸ੍ਰੀ ਚੰਦ ਨਾਮ ਸਾਹਿਬ ਜਾਦਾ ਜੀ ਦਾ ਰੱਖ ਕੇ
ਪਾਇਓ ਸ਼ਾਂਗ ਭਤੀਜ
ਸੋ ਆਪਣੇ ਭਤੀਜੇ ਨੂੰ ਗੋਦੀ ਪਾਇਆ ਸੋ ਬੇਬੇ ਨਾਨਕੀ ਜੀ ਨੇ
ਆਨੰਦ ਬਹੁ ਨਾਨਕੀ
ਹਿਰਦੇ ਵਿਚ ਬੇਬੇ ਨਾਨਕੀ ਜੀ ਬੜੇ ਪ੍ਰਸੰਨ ਹੁੰਦੇ ਹਨ।
ਧਰ ਲਖਿਓ ਪ੍ਰਸੀਜ
ਜਾਣਿਆ ਕਿ ਮੇਰੇ ਭਰਾ ਜੀ ਪ੍ਰਸੰਨ ਹਨ, ਖੁਸ਼ੀ ਦੇ ਅੰਦਰ ਹਨ।
ਦੋਹਰਾ ਚਰਨ ਸਰਨ ਗੁਰ ਪਰਨ ਮਨ
ਅਗਲਾ ਅਧਿਆ ਔਰ ਪ੍ਰਸੰਗ ਸਤਿਗੁਰੂ ਮਹਾਰਾਜ ਦੇ ਇਤਿਹਾਸ ਦਾ ਕਵੀ ਜੀ ਆਰੰਭ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿਚ ਮੇਰਾ ਮਨ ਜੋ ਹੈ ਜੁੜਿਆ ਹੈ, ਮੇਰੇ ਮਨ ਨੂੰ ਗੁਰੂ ਕੇ ਚਰਨ ਸ਼ਰਨਾਂ ਦਾ ਪਰਣਾ ਭਾਵ ਆਸਰਾ ਹੈ।
ਨਿਹਕ ਸ਼ਬ ਮੂਲ
ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਜਿਹੜੇ ਨਹੂ ਹਨ ਇੰਨੇ ਉੱਜਲ ਇੰਨੇ ਸੁੰਦਰ ਕੇ ਹੀਰਿਆਂ ਵਰਗੀ ਉਹਨਾਂ ਦੀ ਸ਼ੋਭਾ ਹੈ।
ਮਰਨ ਮਰਨ ਪਵਨ ਨਿਚ ਜਨਨ
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੇ ਜਨਮ ਮਰਨ ਦੇ ਦੁੱਖ ਕੱਟਣ ਵਾਲੇ ਹਨ।
ਨਮੋ ਹੋਏ ਅਨੁਕੂਲ
ਐਸੇ ਸਤਿਗੁਰਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਬੇਨਤੀ ਕਰਦਾ ਹਾਂ ਸਤਿਗੁਰੂ ਜੀ ਮੇਰੇ ਤੇ ਅਨੁਕੂਲ ਰਹੋ, ਕਿਰਪਾ ਕਰੀ ਰੱਖੋ ਮੈਂ ਇਤਿਹਾਸ ਵਰਣਨ ਕਰ ਸਕਾਂ।
ਪਰ ਮੈਂ ਸੁਲਤਾਨ ਸਮੇ ਹੈ ਮਲਸੀਹਾ
ਸੋ ਇਹ ਪਿਛਲਾ ਜਿਹੜਾ ਪ੍ਰਸੰਗ ਆਇਆ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਾ, ਸਤਿਗੁਰੂ ਮਹਾਰਾਜ ਦਾ ਇਹ ਪਰਿਵਾਰਕ ਇਤਿਹਾਸ ਕਵੀ ਜੀ ਵਰਣਨ ਕਰ ਚੁੱਕੇ ਨੇ। ਅਗਲਾ ਇਤਿਹਾਸ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਆ ਰਿਹਾ ਹੈ। ਪੁਰ ਸੁਲਤਾਨ ਸਮੀਪ ਹੈ, ਸੁਲਤਾਨਪੁਰ ਦੇ ਨੇੜੇ
ਮਲਸੀਹਾ ਇੱਕ ਗ੍ਰਾਮ
ਮਲਸੀਹਾ ਨਾਮ ਦਾ ਇੱਕ ਪਿੰਡ ਹੈ ਸੁਲਤਾਨਪੁਰ ਲੋਧੀ ਦੇ ਨਜ਼ਦੀਕ।
ਉਤੋਂ ਉਪਾਸਕ ਕਾਲਿਕਾ
ਕਾਲਕਾ ਦੇਵੀ ਨੂੰ ਮੰਨਣ ਵਾਲਾ ਪੂਜਾ ਕਰਨ ਵਾਲਾ ਇੱਕ ਉੱਥੇ ਪ੍ਰੇਮੀ ਰਹਿੰਦਾ ਹੈ।
ਭਗੀਰਥ ਨਾਮ
ਉਸ ਦਾ ਨਾਮ ਹੈ ਭਗੀਰਥ, ਮਲਸੀਹਾ ਵਿਚ ਰਹਿਣ ਵਾਲਾ ਭਗੀਰਥ ਦੇਵੀ ਦਾ ਭਗਤ ਹੈ। ਕਾਲਕਾ ਦੇਵੀ ਦੀ ਉਪਾਸਨਾ ਕਰਦਾ, ਪੂਜਾ ਕਰਦਾ, ਜੰਤਰਾ ਮੰਤਰਾਂ ਦੇ ਜਾਪ ਕਰਦਾ।
ਜਿਉ ਮਿਲ ਤੇ ਲਿਆ ਗੁਰਮਤ ਰੀਤੀ
ਜਿਉਂ ਸਤਿਗੁਰੂ ਨਾਨਕ ਦੇਵ ਜੀ ਨੂੰ ਜਿਵੇਂ ਮਿਲ ਕੇ ਉਸ ਨੇ ਇਹ ਦੇਵੀਆਂ ਦੀ ਉਪਾਸਨਾ ਛੱਡ ਕੇ ਗੁਰਮਤ ਦੀ ਰੀਤ ਧਾਰਨ ਕੀਤੀ।
ਤਿਉ ਮੈਂ ਕਹਾਂ ਸੁਣੋ ਕਰ ਪ੍ਰੀਤੀ
ਕਵੀ ਜੀ ਕਹਿੰਦੇ ਨੇ ਕਿ ਉਹ ਮੈਂ ਕਹਿੰਦਾ ਹਾਂ ਪ੍ਰੀਤੀ ਦੇ ਨਾਲ ਸੁਣਨਾ ਕਰੋ ਇਹ ਪਾਵਨ ਪਵਿੱਤਰ ਸਿੱਖਿਆ ਦਾਇਕ ਇਤਿਹਾਸ।
ਭਾਉ ਤਰੈ ਸੇਵਤ ਨਿਤ ਕਾਲੀ
ਬੜਾ ਪ੍ਰੇਮ ਧਾਰਨ ਕਰਕੇ ਨਿਤਾ ਪ੍ਰਤੀ ਕਾਲਕਾ ਦੇਵੀ ਦੀ ਸੇਵਾ ਕਰਦਾ ਆਰਾਧਨਾ ਕਰਦਾ ਹੈ ਭਗੀਰਥ।
ਸੰਜਮ ਕਰ ਪੂਰ ਸੁਚਾਲੀ
ਬੜੀ ਸੁੱਚ ਸੰਜਮ ਔਰ ਪਵਿੱਤਰਤਾ ਦੇ ਨਾਲ ਬਹੁਤ ਸ੍ਰੇਸ਼ਟ ਚਾਲ ਤੇ ਚੱਲਦਾ, ਭਗਤੀ ਕਰਦਾ, ਆਰਾਧਨਾ ਕਰਦਾ ਹੈ।
ਨਾਮ ਪੇ ਪੋ ਪਵਾ ਭਾਵਨੀ
ਸੋ ਰਟ ਹੈ ਨਾਮ ਦੇਵੀ ਦੇ ਅਨੇਕਾਂ ਨਾਮਾਂ ਦਾ ਰਟਨ ਕਰਦਾ, ਦੇਵੀ ਦੀ ਉਸਤਤ ਕਰਦਾ, ਕਹਿੰਦਾ ਹੈ ਭੋ ਭਵਾ ਭਵਾਨੀ ਹੇ ਦੇਵੀ ਸੋ ਭਵਾ ਸ਼ਿਵਾ ਰੂਪ, ਸ਼ਿਵਾ ਦੀ ਸ਼ਕਤੀ ਰੂਪ ਭਵਾਨੀ ਦੇਵੀ,
ਜਗਦੰਬਾ ਤ੍ਰੈ ਗੁਣ ਕੀ ਖਾਨੀ,
ਤੈਨੂੰ ਜਗਤ ਦੀ ਮਾਤਾ ਕਿਹਾ ਜਾਂਦਾ ਹੈ। ਤ੍ਰੈ ਗੁਣ ਜਿਹੜੇ ਸੋ ਰਜੋ ਤਮੋ ਸਤੋ ਨੇ, ਤਿੰਨਾਂ ਗੁਣਾਂ ਦੀ ਖਾਣ ਕਿਹਾ ਜਾਂਦਾ ਹੈ।
ਅਸ਼ਟ ਪੁਜੀ ਅਸ਼ਟਾ ਜੁਧ ਚਮਕੇ,
ਅੱਠ ਬਾਹਾਂ ਕਹੀਆਂ ਗਈਆਂ ਹਨ ਤੇਰੀਆਂ, ਜਿਨ੍ਹਾਂ ਅੱਠਾਂ ਬਾਹਾਂ ਵਿਚ ਅੱਠੇ ਸ਼ਸਤਰ ਚਮਕਦੇ ਨੇ।
ਦਾਤਨ ਪਾਂਤ ਵਿਸਾਲਾ ਦਮਕੇ,
ਦੰਦਾਂ ਦੀ ਜਿਹੜੀ ਪੰਗਤੀ ਹੈ ਬੜੀ ਵਿਸਾਲ, ਦਮਕ ਦੀ ਚਮਕਾ ਮਾਰਦੀ ਹੈ।
ਲਾਲ ਬਲੋਚਨ ਮੁੰਡਣ ਵਾਲੀ,
ਲਾਲ ਨੇਤਰਾਂ ਵਾਲੀ ਤੇ ਸਿਰ ਵਿਚ ਖੋਪਰੀਆਂ ਦੀ ਮਾਲਾ ਪਾਉਣ ਵਾਲੀ,
ਛੋਟਤ ਟੁੰਡੈ ਜਵਾਲ ਕਰਾਲੀ,
ਔਰ ਇਉਂ ਆਪਣੇ ਮੁਖ ਤੋਂ ਅੱਗ ਛੱਡਣ ਵਾਲੀ ਹੈ ਭਿਆਨਕ ਲਾਟਾਂ ਅੱਗ ਦੀਆਂ।
ਸਿੰਘਨ ਬਹਾਨੀ ਸੰਤਾਨਨ ਪਾਲੀ,
ਸਿੰਘ ਬਾਹਨੀ ਸ਼ੇਰ ਦੀ ਅਸਵਾਰੀ ਕਰਨ ਵਾਲੀ ਹੈ ਤੂੰ, ਸੰਤਨ ਪਾਲੀ ਆਪਣੇ ਪੂਜਕਾਂ ਦੀ ਪਾਲਣਾ ਕਰਨ ਵਾਲੀ ਹੈ।
ਸਗਾਤ ਸੰਘਾਰਨ ਕਾਲੀ,
ਇਉਂ ਦੈਂਤਾਂ ਦਾ ਨਾਸ਼ ਕਰਨ ਵਾਲੀ, ਸੰਘਾਰਨ ਕਾਲੀ ਨਾਸ਼ ਕਰਨ ਵਾਲੀ ਹੈ ਸਾਰੇ ਦੈਂਤਾਂ ਦਾ।
ਕੈਟਬ ਮਹਿਖਾਸੁਰ ਮਰਦਨ,
ਮਧੂ ਕੈਟਬ ਵਰਗੇ ਤੇ ਮਹਿਖਾਸੁਰ ਵਰਗਿਆਂ ਨੂੰ ਮਲ ਦੇਣ ਵਾਲੀ ਹੈ।
ਧੂਮ ਸ਼ਦ ਚੰਡ ਮੁੰਡ ਚਕਰਦਨ,
ਧੂਮ ਰਾਸ਼ ਨਾਮ ਦਾ ਦੈਂਤ, ਚੰਡ ਦੈਂਤ ਮੁੰਡ ਦੈਂਤ ਚਕਰਦਨ, ਇਹਨਾਂ ਨੂੰ ਚੱਕ ਦੇਣ ਵਾਲੀ ਨਾਸ਼ ਕਰ ਦੇਣ ਵਾਲੀ ਹੈ ਹੇ ਦੇਵੀ।
ਰਕਤ ਬੀਜ ਕੋ ਪਾਨੀ ਰਕਤਾ,
ਰਕਤ ਬੀਜ ਨਾਮ ਦਾ ਇੱਕ ਦੈਂਤ ਜਿਸ ਬਾਰੇ ਕਿਹਾ ਜਾਂਦਾ ਸੀ ਜਦੋਂ ਕੋਈ ਉਹਦਾ ਸਿਰ ਕੱਟਦਾ ਜਾਂ ਸ਼ਸਤਰ ਦਾ ਵਾਰ ਲੱਗਦਾ, ਖੂਨ ਤੇ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਓਨੇ ਦੈਂਤ ਹੋਰ ਪੈਦਾ ਹੁੰਦੇ। ਇਹ ਮਿਥਿਹਾਸ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਚੰਡੀ ਚਰਿੱਤਰ ਔਰ ਚੰਡੀ ਦੀ ਵਾਰ ਵਿਚ ਵੀ ਜੋਸ਼ ਵਾਸਤੇ, ਸੂਰਮਿਆਂ ਵਿਚ ਜੋਸ਼ ਭਰਨ ਵਾਸਤੇ ਯੁੱਧ ਦਾ ਵਰਣਨ ਕੀਤਾ। ਕਹਿੰਦੇ ਨੇ ਕਿ ਇਉਂ ਦੇਵੀ ਨੇ ਸ਼ਕਤੀ ਧਾਰਨ ਕਰਕੇ ਐਸਾ ਭਿਆਨਕ ਰੂਪ ਧਾਰਿਆ ਕਿ ਉਸ ਰਕਤ ਵੀਰਜ ਦੀਆਂ ਜਿਹੜੀਆਂ ਸੋ ਰਕਤ ਦੀਆਂ ਖੂਨ ਦੀਆਂ ਬੂੰਦਾਂ ਸਨ ਧਰਤੀ ਤੇ ਨਾ ਡਿੱਗਣ ਦਿੱਤੀਆਂ, ਬਲਕਿ ਭਿਆਨਕ ਸਰੂਪ ਧਾਰ ਕੇ ਸਾਰੀਆਂ ਬੂੰਦਾਂ ਨੂੰ ਪੀ ਹੀ ਲਿਆ, ਧਰਤੀ ਤੇ ਡਿੱਗਣ ਨਾ ਦਿੱਤਾ। ਇਉਂ ਭਗੀਰਥ ਉਸਤਤ ਕਰਦਾ ਹੈ ਕਿ ਰਕਤ ਬੀਜ ਕੋ ਪਾਨੀ ਰਕਤਾ, ਐ ਦੇਵੀ ਤੂੰ ਰਕਤ ਵੀਰਜ ਦੈਂਤ ਦਾ ਖੂਨ ਪੀਣ ਵਾਲੀ ਹੈ।
ਸੁੰਭ ਹਨਨ ਬੜਕ ਸਕਤਾ,
ਤੇ ਵੱਡੀ ਸ਼ਕਤੀ ਵਾਲੇ ਜਿਹੜੇ ਦੈਂਤ ਸੁੰਭ ਅਤੇ ਨਸੁੰਭ ਸਨ, ਜਿਨ੍ਹਾਂ ਨੇ ਸਵਰਗਾਂ ਦੇ ਰਾਜੇ ਇੰਦਰ ਨੂੰ ਵੀ ਮਾਰ ਕੁੱਟ ਕੇ ਸਾਰੇ ਦੇਵਤਿਆਂ ਦੇ ਸਮੇਤ ਸਵਰਗਾਂ ਵਿਚੋਂ ਭਜਾ ਦਿੱਤਾ ਸੀ, ਉਹਨਾਂ ਸੁੰਭ ਨਸੁੰਭ ਨੂੰ ਵੀ ਤੂੰ ਮਾਰਨ ਵਾਲੀ ਹੈ।
ਦਾਨ ਦੈਨੀ ਤਰ ਲੋਕ,
ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਲੋਕਾਂ ਨੂੰ ਅਭੈਤਾ ਦਾ ਦਾਨ ਦੇਣ ਵਾਲੀ ਹੈ। ਸਾਰਿਆਂ ਦੀ ਪੂਜ ਨੇਕ ਨਿਤ ਸਾਰਿਆਂ ਨੂੰ ਦੁੱਖਾਂ ਤੋਂ ਰਹਿਤ ਕਰਨ ਵਾਲੀ ਹੈ।
ਜਗਤ ਕਾਰਨੀ ਅਦਕ ਕੁਮਾਰੀ,
ਤੈਨੂੰ ਤੇਰੇ ਸ਼ਰਧਾਲੂ ਜਗਤ ਦਾ ਕਾਰਨ ਮੰਨਦੇ ਨੇ, ਆਦ ਤੋਂ ਹੀ ਸੋ ਕੁਮਾਰ ਰੂਪ ਹੈ ਤੇਰਾ।
ਰਮਾ ਦਬਾਨੀ ਧਨ ਧਾਰੀ,
ਉਮਾ ਸੋ ਪਾਰਵਤੀ ਰੂਪ ਵੀ ਤੂੰ ਹੀ ਹੈ, ਰਮਾ ਲਕਸ਼ਮੀ ਰੂਪ ਵੀ ਤੂੰ ਹੀ ਹੈ, ਬਾਣੀ ਸੋ ਇਉਂ ਸਰਸਵਤੀ ਰੂਪ ਵੀ ਸਰੀਰ ਧਾਰਨ ਕਰਕੇ ਤੂੰ ਹੀ ਹੈ।
ਜੈ ਦੇਵੀ ਜੈ ਚੰਡ ਕਪਾਲੀ,
ਹੈ ਦੇਵੀ ਤੇਰੀ ਜੈ ਹੈ, ਚੰਡੀ ਤੇਰੀ ਦੇ ਸੋ ਇਉਂ ਸੋ ਤੇਰੀ ਦੈ ਹੈ, ਮਹਾਕਾਲ ਕਪਾਲੀ ਮਹਾਕਾਲ ਦੀ ਤੂੰ ਸ਼ਕਤੀ ਹੈ ਖੋਪਰੀਆਂ ਧਾਰਨ ਵਾਲੀ।
ਜੈ ਜੈ ਅੰਬੇ ਬਹੁ ਵਿਸਾਲੀ,
ਐ ਵੱਡੀਆਂ ਬਾਹਾਂ ਵਾਲੀ ਬੜੀ ਬਲਵਾਨ ਅੰਬੇ ਮਾਤਾ ਤੇਰੀ ਜੈ ਜੈਕਾਰ ਹੈ।
ਜੈ ਦੁਰਗਾ ਦੁਰ ਧਰਖਣ ਗੌਰੀ,
ਐ ਦੁਰਗਾ ਸ਼ਕਤੀ ਤੇਰੀ ਜੈ ਹੈ, ਦੁਰ ਧਰਖਣ ਦੈਂਤਾਂ ਨੂੰ ਦਬਾਉਣ ਵਾਲੀ ਔਰ ਗੌਰੀ ਚਿੱਟੇ ਰੰਗ ਵਾਲੀ ਹੈ।
ਸੇਵਹਿ ਬਿਦ ਸ਼ੰਕਰ ਚੌਰੀ,
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੇ ਜੋ ਹਨ ਇਹ ਤੇਰੀ ਸੇਵਾ ਕਰਦੇ ਹਨ।
ਜਗ ਉਪਜਾਵਨ ਪਾਲਣ ਕਾਲਣ,
ਤੂੰ ਜਗਤ ਨੂੰ ਪੈਦਾ ਕਰਨ ਵਾਲੀ ਪਾਲਣ ਵਾਲੀ ਤੇ ਨਾਸ਼ ਕਰਨ ਵਾਲੀ ਹੈ।
ਆ ਕਲੰਕੀ ਦੁਰਜਨ ਦਲ ਸਾਲਣ,
ਕਲੰਕ ਤੋਂ ਰਹਿਤ ਹੈ ਦੁਰਜਨਾ ਦੇ ਸਮੂਹ ਦਾ ਨਾਸ਼ ਕਰ ਦੇਣ ਵਾਲੀ ਹੈ।
ਅਸ ਧਰਨੀ ਹਰਨੀ ਅਗਿਆਨ,
ਤਲਵਾਰ ਹਾਰ ਹੱਥ ਵਿਚ ਧਾਰਨ ਕਰਨ ਵਾਲੀ ਔਰ ਹਿਰਦਿਆਂ ਦੇ ਅਗਿਆਨ ਨੂੰ ਤੂੰ ਨਾਸ਼ ਕਰਨ ਵਾਲੀ ਹੈ।
ਸੋ ਕਰਨੀ ਦਲਣੀ ਤੇ ਅਤਾਲੰ,
ਸੁਖ ਦੇਣ ਵਾਲੀ ਔਰ ਦੈਂਤਾਂ ਨੂੰ ਦਲਣ ਵਾਲੀ ਨਾਸ਼ ਕਰਨ ਵਾਲੀ ਹੈ।
ਨਮੋ ਨਮੋ ਸਸ ਭਾਨ ਪ੍ਰਕਾਸ਼ੀ,
ਨਮਸਕਾਰ ਹੈ ਨਮਸਕਾਰ ਹੈ ਜੋ ਚੰਦਰਮਾ ਤੇ ਸੂਰਜ ਨੂੰ ਵੀ ਪ੍ਰਕਾਸ਼ਿਤ ਕਰਨ ਵਾਲੀ ਹੈ।
ਨਮੋ ਅਗੰਜਨ ਸਭ ਦੁੱਖ ਨਾਸੀ,
ਨਾਸ਼ ਤੋਂ ਰਹਿਤ ਤੇ ਸਾਰੇ ਦੁੱਖ ਨਾਸ਼ ਕਰਨ ਵਾਲੀ ਮੇਰੀ ਤੈਨੂੰ ਨਮਸਕਾਰ ਹੈ।
ਪਨਵ ਰੂਪ ਪ੍ਰਗਿਆ ਕਲਿਆਣੀ,
ਪਰਮ ਉਤਕ੍ਰਿਸ਼ਟ ਰੂਪ ਵਾਲੀ ਹੈ, ਸੋ ਇਸੇ ਤਰ੍ਹਾਂ ਪ੍ਰਗਿਆ ਬੁੱਧੀ ਦੇਣ ਵਾਲੀ ਹੈ, ਸਰਸਵਤੀ ਰੂਪ ਹੈ ਕਲਿਆਣ ਕਰਨ ਵਾਲੀ ਹੈ।
ਨਮੋ ਮੰਗਲਾ ਪੋਸਰ ਬਾਣੀ,
ਸਾਰਿਆਂ ਨੂੰ ਖੁਸ਼ੀਆਂ ਦੀਆਂ ਦਾਤਾਂ ਦੇਣ ਵਾਲੀ ਮੈਂ ਤੈਨੂੰ ਨਮਸਕਾਰ ਕਰਦਾ ਹਾਂ।
ਨਮੋ ਯੋਗ ਮਾਇਆ ਵਰਦਾਨੀ,
ਸੋ ਯੋਗ ਦੀ ਮਾਇਆ ਰੂਪ ਵਿਸ਼ਨੂੰ ਦੀ ਮਾਇਆ ਰੂਪ ਵਰ ਦੇਣ ਵਾਲੀ,
ਸਰਵ ਸ਼ਸਤਰ ਰੂਪਾ ਸਭ ਜਾਣੀ।
ਸੋ ਸਾਰੇ ਸ਼ਸਤਰਾਂ ਦਾ ਸੋ ਰੂਪ ਧਾਰਨ ਕਰਨ ਵਾਲੀ, ਸਭ ਕੁਝ ਜਾਣਨ ਵਾਲੀ।
ਵਰ ਵੰਡਣ ਦੁਖ ਭੰਜਣ ਦੁਜ ਭੰਜਣ ਖੰਡਨ ਅਖੰਡੀ।
ਵਰ ਭੰਡਣ ਭੁਜ ਦੰਡ ਅਖੰਡੀ, ਵਰ ਵੰਡਣ ਵਾਲੀ ਹੈ ਵਾਰ ਦੇਣ ਵਾਲੀ, ਤੇ ਭੁਜ ਦੰਡ ਅਖੰਡੀ, ਤੇਰੀਆਂ ਬਾਹਾਂ ਦਾ ਬਲ ਅਖੰਡ ਹੈ। ਸੋ ਜਿਹੜੇ ਸੋ ਨਾ ਖੰਡਣ ਵਾਲੇ ਹਨ, ਉਹਨਾਂ ਨੂੰ ਵੀ ਤੂੰ ਵੱਡੇ ਵੱਡੇ ਬਲਵਾਨਾਂ ਨੂੰ ਦੰਡ ਦੇਣ ਵਾਲੀ ਹੈ।
ਨਵੋ ਨਵੋ ਪਗ ਚੰਡ ਪ੍ਰਚੰਡੀ,
ਬੜੇ ਪ੍ਰਚੰਡ ਸੁਭਾਅ ਵਾਲੀ ਚੰਡੀ ਮੇਰੀ ਤੈਨੂੰ ਨਮਸਕਾਰ ਹੈ, ਤੇਰੇ ਪੈਰਾਂ ਤੇ ਨਮਸਕਾਰ ਹੈ। ਜਿਵੇਂ ਦੇਵੀ ਪੂਜਕ ਇਉਂ ਕਰਦੇ ਹਨ ਪੂਜਾ, ਦੇਵੀ ਪੂਜਕਾਂ ਦਾ ਖਿਆਲ ਕੇਵਲ ਤੇ ਕੇਵਲ ਦੇਵੀ ਦੇਵਤਿਆਂ ਤੱਕ ਹੀ ਰਹਿੰਦਾ ਹੈ। ਅਸਲ ਵਿੱਚ ਇਹ ਸਾਰੀਆਂ ਸ਼ਕਤੀਆਂ ਤਾਂ ਖੁਦ ਪਰਮੇਸ਼ਰ ਦੀਆਂ ਆਪਣੀਆਂ ਨੇ। ਵਾਹਿਗੁਰੂ ਆਪ ਸਰਬ ਕਲਾ ਸਮਰੱਥ ਹੈ, ਆਪ ਹੀ ਸ਼ਕਤੀਮਾਨ ਹੈ। ਇਹ ਜਿਹੜੀ ਦੇਵੀ ਹੈ, ਇਹਦੇ ਬਾਰੇ ਤਾਂ ਮਹਾਰਾਜ ਫਰਮਾਉਂਦੇ ਨੇ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਹੇ ਵਾਹਿਗੁਰੂ, ਤੈਂ ਹੀ ਦੁਰਗਾ ਨੂੰ ਸਾਜਿਆ, ਉਹਨੂੰ ਸ਼ਕਤੀ ਬਖਸ਼ੀ ਤੇ ਉਹਦੇ ਰਾਹੀਂ ਦੈਂਤਾਂ ਦਾ ਨਾਸ ਕਰਾਇਆ। ਕਰਨ ਕਾਰਨ ਹਾਰ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਪਰ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗਦੇ ਨੇ, ਉਹ ਕਰਨ ਕਰਾਉਣ ਵਾਲਾ ਸਭ ਕੁਝ ਦੇਵੀ ਦੇਵਤਿਆਂ ਨੂੰ ਸਮਝੀ ਬੈਠੇ ਨੇ। ਇਹੋ ਜਿਹਾ ਭਰਮ, ਇਹੋ ਜਿਹੀ ਭੁਲੇਖੇ ਵਾਲੀ ਰੀਤ ਭਗੀਰਥ ਦੀ ਹੈ, ਜੋ ਮਲਸੀਆਂ ਵਿੱਚ ਰਹਿੰਦਾ ਹੈ ਤੇ ਇਉਂ ਕਹਿ ਕਹਿ ਕੇ ਦੇਵੀ ਦੀ ਉਪਾਸ਼ਨਾ ਕਰਦਾ, ਪੂਜਾ ਕਰਦਾ,
ਇਸ ਪ੍ਰਕਾਰ ਵਹ ਨਾਮ ਜਪ,
ਇਸ ਤਰ੍ਹਾਂ ਦੇਵੀ ਦੇ ਬਹੁਤੇ ਨਾਮ ਰੱਖ ਰੱਖ ਕੇ ਉਹਨਾਂ ਨਾਵਾਂ ਨੂੰ ਜਪ ਜਪ ਕੇ,
ਕੁਝ ਕਾਲਕਾ ਮਾਤ,
ਕਾਲਕਾ ਦੇਵੀ ਨੂੰ ਮਾਤਾ ਕਹਿ ਕਹਿ ਕੇ ਭਗੀਰਥ ਉਸ ਦੀ ਪੂਜਾ ਕਰਦਾ।
ਅਗਿਆਨ ਕੋ,
ਚਾਹੁੰਦਾ ਹੈ ਕਿ ਜੋ ਅਗਿਆਨ ਦਾ ਹਨੇਰਾ ਮੇਰੇ ਦਿਲ ਦੇ ਵਿੱਚ ਹੈ, ਹਿਰਦੇ ਵਿੱਚ,
ਚਾਹੇ ਤੁਰਦਾ ਦਿਨ ਰਾਤ,
ਦਿਨ ਰਾਤ ਉਸ ਅਗਿਆਨ ਦੇ ਹਨੇਰੇ ਦਾ ਖਾਤਮਾ ਚਾਹੁੰਦਾ ਹੈ, ਮੈਨੂੰ ਅੰਤਰੀਵ ਗਿਆਨ ਪ੍ਰਾਪਤ ਹੋ ਜਾਵੇ, ਮੇਰੀ ਮੁਕਤੀ ਹੋਵੇ, ਮੇਰਾ ਪਾਰ ਉਤਾਰਾ ਹੋਵੇ, ਇਹ ਸ਼ੁਭ ਇੱਛਾ ਹੈ ਭਗੀਰਥ ਦੀ।
ਚੌਪਈ ਇੱਕ ਦਿਵਸ ਸੁੱਚ ਸੰਜਮ ਸਾਥ,
ਰੋਜ਼ ਦੀ ਤਰ੍ਹਾਂ ਇੱਕ ਦਿਨ ਬੜੀ ਸੁੱਚ ਔਰ ਸੰਜਮ ਦੇ ਨਾਲ, ਸੁੱਚ ਪਵਿੱਤਰਤਾ ਸੰਜਮ ਦੇ ਸਹਿਤ,
ਧਰ ਪਰ ਧਰ ਕਰ ਮੱਥ,
ਕਰ ਰਿਹਾ ਹੈ ਸੋ ਇਉਂ ਭਗੀਰਥ ਪੂਜਾ ਆਰਾਧਨਾ ਸੇਵਾ, ਧਰਤੀ ਉੱਪਰ ਮੱਥੇ ਰੱਖ ਰੱਖ ਕੇ ਮੱਥੇ ਟੇਕ ਰਿਹਾ, ਨਮਸਕਾਰਾਂ ਕਰ ਰਿਹਾ,
ਸੇਵਾ ਕਰ ਤੋ ਬਾਸਰ ਬੀਤਾ,
ਇੰਨਾ ਜ਼ਿਆਦਾ ਪੂਜਾ ਵਿੱਚ ਉਦਣ ਭਗੀਰਥ ਲੀਨ ਹੋ ਗਿਆ, ਇਉਂ ਪੂਜਾ ਕਰਦਿਆਂ ਸੇਵਾ ਕਰਦਿਆਂ ਨਮਸਕਾਰਾਂ ਕਰਦਿਆਂ ਸਾਰਾ ਦਿਨ ਹੀ ਬਿਤਾ ਦਿੱਤਾ। ਤਾਂ ਵੀ ਉਹ ਪੂਜਾ ਆਰਾਧਨਾ ਨਹੀਂ ਛੱਡ ਰਿਹਾ, ਚਿੱਤ ਦੀ ਬਹੁਤੀ ਸੱਚੀ ਸੁੱਚੀ ਪ੍ਰੀਤ ਇਹਦੀ ਵਧੀ ਹੈ,
ਅਯੋ ਕਾਲਕਾ ਮੰਦਰ ਮਾਹੀ,
ਇੰਨੀ ਸੋ ਮਨ ਵਿੱਚ ਪ੍ਰੀਤ ਵਧੀ ਕਿ ਸਾਰੀ ਦਿਹਾੜੀ ਕਾਲਕਾ ਮੰਦਰ ਦੇ ਵਿੱਚ, ਕਾਲੀ ਮੰਦਰ ਵਿੱਚ ਹੀ ਰਿਹਾ।
ਗਮਨਿਓ ਅਤ ਚਿੱਤ ਚਾਹੀ,
ਮਨ ਵਿੱਚ ਚਾਹੁੰਦਾ ਹੈ ਮੁਕਤੀ, ਦੇਵੀ ਦੇ ਦਰਸ਼ਨ, ਤੇ ਇਉਂ ਪੂਜਾ ਆਰਾਧਨਾ ਕਰਦਿਆਂ ਦਿਨ ਬਤੀਤ ਕਰ ਦਿੱਤਾ, ਘਰ ਗਿਆ ਹੀ ਨਹੀਂ।
ਅਰਧ ਨਿਸ਼ਾ ਬੀਤੀ ਅਲਸਾਵਾ,
ਇਉਂ ਰਾਤ ਵੀ ਪੈ ਗਈ, ਅੱਧੀ ਰਾਤ ਬੀਤ ਗਈ, ਤੇ ਹੁਣ ਸਾਰੇ ਦਿਨ ਦੀ ਥਕਾਵਟ ਦੇ ਨਾਲ ਆਲਸ ਆ ਗਿਆ, ਨੀਂਦ ਆ ਗਈ,
ਚੰਡ ਕਾ ਸੁਪਨ ਦਿਖਾਵਾ,
ਤੇ ਉਸ ਵੇਲੇ ਇਹਦੀ ਭਗਤੀ ਤੋਂ ਪ੍ਰਸੰਨ ਹੋ ਕੇ ਚੰਡੀ ਦੇਵੀ ਨੇ, ਕਾਲੀ ਨੇ, ਕਾਲਕਾ ਨੇ ਅੱਧੀ ਰਾਤ ਸੁਪਨੇ ਵਿੱਚ ਆ ਦਰਸ਼ਨ ਦੀਦਾਰ ਦਿੱਤੇ।
ਜੋ ਮਨੋਰਥ ਤੋਰਾ,
ਥੋੜਾ ਜਿਹਾ ਕਵੀ ਇਤਿਹਾਸ ਨੂੰ ਸੰਕੋਚ ਰਹੇ ਨੇ, ਉਸ ਵੇਲੇ ਦਰਸ਼ਨ ਦਿੱਤੇ, ਦੇਵੀ ਨੇ ਕਿਹਾ, ਐ ਭਗਤਾ ਭਗੀਰਥ, ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹੋਈ ਹਾਂ, ਬੜੀ ਆਰਾਧਨਾ ਕੀਤੀ, ਬੜੀ ਭਗਤੀ ਕੀਤੀ, ਪੂਜਾ ਕੀਤੀ, ਵਰਮ ਭੂ ਭਾਵ ਵਰ ਮੰਗ, ਜੋ ਚਾਹੁੰਦਾ ਹੈ ਮੰਗ, ਭਗੀਰਥ ਬੇਨਤੀ ਕਰਨ ਲੱਗਾ, ਦੇਵੀ ਮਾਤਾ ਮੈਨੂੰ ਮੁਕਤੀ ਦੇ ਦੇ, ਮੇਰੇ ਹਿਰਦੇ ਦਾ ਅਗਿਆਨ ਨਾਸ ਕਰਕੇ ਮੁਕਤੀ ਦਾ ਦਾਨ ਦੇ। ਦੇਵੀ ਨੇ ਕਿਹਾ ਸੀ, ਭਗਤਾ ਜੇ ਕਹੇ ਰਾਜ ਭਾਗ ਦੇ ਦਿਆਂ, ਜੇ ਕਹੇ ਧਨ ਪਦਾਰਥ ਦੇ ਦਿਆਂ, ਲੰਮੀ ਉਮਰ ਦੇ ਦਿਆਂ, ਜੋ ਚਾਹੇ ਮੰਗ ਲੈ। ਭਗੀਰਥ ਜੀ ਕਹਿਣ ਲੱਗੇ, ਨਹੀਂ ਦੇਵੀ, ਕੈਨੂੰ ਮੈਨੂੰ ਕੇਵਲ ਮੁਕਤੀ ਚਾਹੀਦੀ ਹੈ, ਦੁਨੀਆਂ ਦੇ ਪਦਾਰਥਾਂ ਦੀ ਕੋਈ ਚਾਹ ਹੀ ਨਹੀਂ, ਕੋਈ ਇੱਛਾ ਹੀ ਨਹੀਂ, ਮੁਕਤੀ ਚਾਹੀਦੀ ਹੈ, ਇਹ ਵਰ ਦੇ ਕੇ ਮੈਂ ਮੁਕਤ ਹੋ ਜਾਵਾਂ, ਮੇਰਾ ਪਾਰ ਉਤਾਰਾ ਹੋ ਜਾਵੇ। ਤੇ ਫਿਰ ਉਸ ਵੇਲੇ ਦੇਵੀ ਨੇ ਇਹ ਬਚਨ ਕਹੇ,
ਭੋਸਮਤ ਜੋ ਮਨੋਰਥ ਤੋਰਾ,
ਕਹਿਣ ਲੱਗੀ ਐ ਸ੍ਰੇਸ਼ਟ ਮਤ ਵਾਲੇ ਭਗੀਰਥ, ਇਹ ਜਿਹੜਾ ਤੇਰਾ ਮੁਕਤੀ ਦਾ ਮਨੋਰਥ ਹੈ ਨਾ, ਮੁਕਤੀ ਦੀ ਤੇਰੀ ਇੱਛਾ ਹੈ,
ਸੰਪੂਰਨ ਇਹ ਵਰ ਮੋਰਾ,
ਮੇਰਾ ਇਹ ਵਰ ਹੈ ਕਿ ਇਹ ਸੰਪੂਰਨ ਹੋਵੇਗਾ, ਪਰ ਮੇਰੀ ਸ਼ਕਤੀ ਨਾਲ ਨਹੀਂ।
ਨਿਜ ਸਰੂਪ ਕੋ ਲਖ ਹੈ ਗਿਆਨ,
ਆਪਣੇ ਨਿਜ ਸਰੂਪ ਦਾ, ਆਤਮਿਕ ਸਰੂਪ ਦਾ ਗਿਆਨ ਤੈਨੂੰ ਪ੍ਰਾਪਤ ਹੋਵੇਗਾ,
ਪ੍ਰਾਪਤ ਹੈ ਅਪ ਵਰਗ ਮਹਾਨਾ,
ਤੇ ਉਸ ਆਤਮਿਕ ਗਿਆਨ ਦੇ ਸਦਕਾ ਮਹਾਨ ਕੇਵਲ ਮੁਕਤੀ ਦੀ ਦਾਤ ਤੈਨੂੰ ਪ੍ਰਾਪਤ ਹੋਵੇਗੀ।
ਲਬਧ ਹੈ ਤਨ ਕੀ ਜੋ ਲਓ,
ਪਰ ਇਹ ਤਾਂ ਹੋਵੇਗਾ ਕਿ ਪਰਾ ਲਬਧ ਹੈ ਤਨ ਕੀ ਜੋ ਲਓ, ਜਿੰਨਾ ਚਿਰ ਸਰੀਰ ਦੀ ਪਰਾ ਲਬਧ ਹੈ, ਭਾਵ ਜਿੰਨਾ ਚਿਰ ਸਰੀਰ ਦੀ ਉਮਰ ਬਾਕੀ ਹੈ,
ਸੇਵੋ ਸ੍ਰੀ ਨਾਨਕ ਪਗ ਤੋਲੋ,
ਉਹਨਾਂ ਚਿਰ ਭਾਵ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਸੇਵੋ ਸ੍ਰੀ ਨਾਨਕ ਪਗ ਤੋਲੋ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸੇਵਾ ਕਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਪੈ ਮੁਕਤੀ ਦਾ ਭੰਡਾਰਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਹੈ। ਪਹਿਲਾਂ ਵੀ ਵਾਰਤਾ ਇੱਕ ਐਸੀ ਹੋਈ, ਭਗਤ ਪੀਪਾ ਜੀ ਜਿਨ੍ਹਾਂ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ, ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ ਕਾਇਆ ਬ੍ਰਹਮੰਡ ਖੋਜ ਤੇ ਨੌਨਦ ਪਾਈ ਕਾਇਆ ਬਹੁ ਖੰਡ ਖੋਜ ਤੇ ਨਵਨਦ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੂ ਹੋਏ ਲਖਾਵੈ। ਇਹ ਸ਼ਬਦ ਧਨਾਸਰੀ ਰਾਗ ਵਿੱਚ ਭਗਤ ਪੀਪਾ ਜੀ ਦਾ ਦਰਜ ਹੈ। ਵਾਹਿਗੁਰੂ ਦੀ ਉਪਾਸਨਾ ਕਰਨ ਤੋਂ ਪਹਿਲਾਂ ਇਹ ਭਗਤ ਪੀਪਾ ਜੀ ਵੀ ਦੇਵੀ ਦੇ ਉਪਾਸ਼ਕ ਸਨ। ਬੜੀ ਅਰਾਧਨਾ ਕੀਤੀ, ਪੂਜਾ ਕੀਤੀ, ਦੇਵੀ ਨੇ ਦਰਸ਼ਨ ਦਿੱਤੇ, ਵਰ ਮੰਗਣ ਲਈ ਕਿਹਾ। ਉਹਨਾਂ ਨੇ ਵੀ ਇਹੀ ਮਰਦਾਨ ਮੰਗਿਆ ਸੀ, ਮਾਤਾ ਮੇਰੀ ਮੁਕਤੀ ਹੋਵੇ, ਮੇਰਾ ਪਾਰ ਉਤਾਰਾ ਹੋਵੇ। ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਕਹੇ ਦੇਵੀ ਨੇ ਕਿ ਜੋ ਕਹੇ ਦੇ ਦਿੰਨੀ ਆ, ਪਰ ਨਹੀਂ, ਮੈਨੂੰ ਕੇਵਲ ਮੁਕਤੀ ਹੀ ਚਾਹੀਦੀ ਹੈ। ਉਦੋਂ ਦੇਵੀ ਨੇ ਇੰਨਾ ਕੁ ਬਚਨ ਕਿਹਾ ਸੀ ਕਿ ਮੁਕਤੀ ਦੇਣ ਦੀ ਸਮਰੱਥਾ ਮੇਰੀ ਨਹੀਂ, ਜੇ ਮੁਕਤੀ ਚਾਹੁੰਦਾ ਹੈ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਕਰ, ਉਸ ਦੀ ਸੇਵਾ ਕਰ। ਸੋ ਭਗਤ ਨਾਮਦੇਵ ਜੀ ਦੇ ਨਾਲ ਵਿਚਾਰ ਹੋਈ ਸੀ ਭਗਤ ਪੀਪਾ ਜੀ ਦੀ, ਤੇ ਉਹਨਾਂ ਨੇ ਫਿਰ ਸਾਰੀ ਵਿਚਾਰ ਸਰਵਣ ਕਰਕੇ ਗੁਰਬਾਣੀ ਦੇ ਅੰਦਰ ਬਚਨ ਕਿਹਾ ਭਗਤ ਨਾਮਦੇਵ ਜੀ ਨੇ, ਤੂੰ ਕਹੀਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਤੈਨੂੰ ਆਦਿ ਭਵਾਨੀ ਸਾਰਿਆਂ ਦਾ ਮੁੱਢ, ਸਾਰਿਆਂ ਦੀ ਸ਼ਕਤੀ ਮੰਨਿਆ ਜਾਂਦਾ, ਮੁਕਤੀ ਦੇਣ ਵੇਲੇ ਕਿੱਥੇ ਲੁਕ ਗਈ, ਮੁਕਤੀ ਕਿਉਂ ਨਹੀਂ ਦਿੰਦੀ। ਸੋ ਇਹ ਬਚਨ ਕਹਿੰਦੇ ਗੁਰਬਾਣੀ ਅੰਦਰ ਦਰਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਸੋ ਐਸੀ ਹੀ ਵਾਰਤਾ ਇਹ ਭਗੀਰਥ ਦੀ ਹੋ ਰਹੀ ਹੈ। ਉਸ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਸਰੀਰਕ ਰੂਪ ਵਿੱਚ ਆਪਣਾ ਪ੍ਰਕਾਸ਼ ਨਹੀਂ ਸੀ ਕੀਤਾ ਭਗਤ ਪੀਪਾ ਜੀ ਦੇ ਵੇਲੇ, ਜਿਸ ਕਰਕੇ ਆਪਣੀ ਅਸਮਰੱਥਾ ਜ਼ਾਹਰ ਕਰ ਗਈ ਸੀ ਦੇਵੀ ਕਿ ਮੁਕਤੀ ਦੇਣਾ ਮੇਰੇ ਵੱਸ ਦੀ ਗੱਲ ਨਹੀਂ। ਹੁਣ ਕਿਉਂਕਿ ਪਰਮੇਸ਼ਰ ਨੇ ਸਾਖਿਆਤ ਰੂਪ ਧਾਰਿਆ ਹੈ ਤੇ ਪ੍ਰਤੱਖ ਦਰਸ਼ਨ ਦਾਰੇ ਬਖਸ਼ਿਸ਼ ਕਰ ਰਹੇ ਨੇ, ਦੇਵੀ ਕਹਿ ਰਹੀ ਹੈ ਭਗਤ ਭਗੀਰਥ ਤੈਨੂੰ ਆਤਮਿਕ ਸਰੂਪ ਦਾ ਗਿਆਨ ਵੀ ਮਿਲੇਗਾ, ਬ੍ਰਹਮ ਗਿਆਨ ਵੀ ਪ੍ਰਾਪਤ ਹੋਵੇਗਾ, ਮੁਕਤੀ ਵੀ ਮਿਲੇਗੀ, ਪਰ ਇਹ ਤਾਂ ਹੋਵੇਗਾ ਕਿ ਜਿੰਨਾ ਚਿਰ ਹੁਣ ਤੇਰੀ ਸਰੀਰ ਦੀ ਉਮਰ ਹੈ ਨਾ, ਸੇਵੋ ਸ੍ਰੀ ਨਾਨਕ ਪਗ ਤੋ ਲਓ, ਉਹਨਾਂ ਚਿਰ ਸਾਰੀ ਜ਼ਿੰਦਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸੇਵਾ ਕਰ।
ਸੁਲਤਾਨਾ ਦੀਨ ਕੀਨ ਦੁਕਾਨਾ।
ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਵੇਲੇ ਸੁਲਤਾਨਪੁਰ ਨਗਰ ਦੇ ਵਿੱਚ ਦੁਕਾਨ ਚਲਾ ਰਹੇ ਨੇ, ਮੋਦੀ ਖਾਨਾ ਚਲਾ ਰਹੇ ਹਨ।
ਦੁਰਿਓ ਰਹਿਤ ਹੈ ਜਾਏ ਨਾ ਜਾਣਾ।
ਆਪਣੇ ਆਤਮਿਕ ਅਵਸਥਾ ਵਾਲੇ ਪੱਖ ਤੋਂ ਛੁਪੇ ਰਹਿੰਦੇ ਨੇ, ਆਪਣਾ ਆਪਾ ਜ਼ਾਹਰ ਨਹੀਂ ਕਰਦੇ, ਜਿਹਦੇ ਕਰਕੇ ਜਾਏ ਨਾ ਜਾਣਾ ਕਿਸੇ ਕੋਲੋਂ ਜਾਣਿਆ ਨਹੀਂ ਜਾਂਦਾ, ਕਿਸੇ ਨੂੰ ਸਮਝ ਨਹੀਂ ਹੈ ਉਹਨਾਂ ਦੀ ਮਹਾਨਤਾ ਦੀ।
ਸ੍ਰੀ ਕਰਤਾਰ ਰੂਪ ਅਵਤਾਰ।
ਕੋਈ ਨਹੀਂ ਜਾਣਦਾ, ਕਿਸੇ ਨੂੰ ਅਜੇ ਪਤਾ ਨਹੀਂ ਕਿ ਉਹ ਤਾਂ ਕੋਈ ਮਨੁੱਖੀ ਸਰੀਰ ਨਹੀਂ ਬਲਕਿ ਸ੍ਰੀ ਕਰਤਾਰ ਰੂਪ ਅਵਤਾਰ ਆ। ਸ੍ਰੀ ਕਰਤਾਰ ਅਕਾਲ ਪੁਰਖ ਨੇ, ਪਰਮੇਸ਼ਰ ਨੇ ਹੀ ਰੂਪ ਧਾਰਨ ਕਰਕੇ ਅਵਤਾਰ ਲਿਆ ਹੈ।
ਕਲ ਨਰ ਤਾਰਨ ਕੋ ਤਨ ਤਾਰਾ।
ਕਲ ਯੁਗ ਦੇ ਨਰ ਸੋ ਮਨੁੱਖਾਂ ਨੂੰ ਤਾਰਨ ਵਾਸਤੇ ਪਰਮੇਸ਼ਰ ਨੇ ਸਰੂਪ ਧਾਰਨ ਕੀਤਾ, ਆਪਣਾ ਸਰੀਰ ਧਾਰਿਆ ਹੈ।
ਦਰਸ਼ਰਤਾ ਦਰਸੋ ਦੁਖ ਦਾਹੋ।
ਐ ਭਗੀਰ ਜੇ ਮੁਕਤੀ ਚਾਹੁੰਦਾ ਹੈ, ਆਤਮਿਕ ਗਿਆਨ ਚਾਹੁੰਦਾ ਹੈ ਤਾਂ ਧਾਰ ਸ਼ਰਧਾ, ਸ਼ਰਧਾ ਧਾਰਨ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ। ਦਰਸ਼ ਹੋ ਜਾ ਕੇ ਦਰਸ਼ਨ ਕਰ, ਦੁੱਖ ਦਾਹੂ ਜੋ ਦੁੱਖਾਂ ਦੇ ਨਾਸ਼ਕ ਹਨ ਉਹਨਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਲੱਗ ਜਾ।
ਜਗ ਜੀਵਨ ਕੋ ਲਿਵੋ ਲਾਹੂ।
ਤੇ ਜਗਤ ਦੇ ਵਿੱਚ ਜਿਹੜਾ ਤੇਰਾ ਜੀਵਨ ਹੈ, ਤੇਰੀ ਜ਼ਿੰਦਗੀ ਹੈ, ਇਸ ਜ਼ਿੰਦਗੀ ਦਾ ਅਸਲੀ ਲਾਹਾ ਪ੍ਰਾਪਤ ਕਰ ਲੈ, ਸ੍ਰੀ ਗੁਰੂ ਨਾਨਕ ਜੀ ਦੇ ਚਰਨ ਪਕੜ ਲੈ, ਉਹਨਾਂ ਦੀ ਸ਼ਰਨ ਵਿੱਚ ਪੈ ਜਾ।
ਮਾਤਰ ਮੈਂ ਖੁਲੈ ਬਲੋਚਨ।
ਇਉਂ ਸੋ ਸੁਪਨੇ ਵਿੱਚ ਦੇਵੀ ਦੇ ਦਰਸ਼ਨ ਦੇ ਕੇ ਕਿਹਾ। ਉਧਰ ਭਗਤ ਭਗੀਰਥ ਜੀ ਜੋ ਹਨ, ਨੇਤਰ ਖੁੱਲ ਗਏ, ਜਾਗ ਆ ਗਈ।
ਲਖ ਸੁਪਨੇ ਕੋ ਕਰ ਬਹੁ ਸੋਚਣ।
ਇਸ ਸੁਪਨੇ ਨੂੰ ਯਾਦ ਕਰ ਕਰਕੇ ਸੋਚਾਂ ਸੋਚਣ ਲੱਗ ਪਏ।
ਹੋਰ ਹੋਤ ਲੋ ਦਿਤ ਵੈਰਾਗ।
ਸਵੇਰ ਹੋਣ ਤੱਕ ਬਹੁਤਾ ਦ੍ਰਿੜ ਵੈਰਾਗ ਭਗੀਰਥ ਜੀ ਦੇ ਮਨ ਵਿੱਚ ਪਰਪੱਕ ਹੋ ਗਿਆ।
ਹਿਰਦੈ ਨਿਜ ਕੁਟੰਗ ਤਿਆਗ।
ਇੰਨਾ ਵੈਰਾਗ ਹਿਰਦੇ ਵਿੱਚ ਪ੍ਰਾਪਤ ਹੋਇਆ, ਇੰਨਾ ਪ੍ਰੇਮ ਵਧਿਆ ਕਿ ਆਪਣੇ ਕੁਟੰਬ ਆਪਣੇ ਪਰਿਵਾਰ ਨੂੰ ਛੱਡ ਦਿੱਤਾ।
ਗ੍ਰਾਮ ਚੌਧਰਤਾ ਆਦਿ ਵਿਭੂਤੀ।
ਮਲਸੀਹਾਂ ਪਿੰਡ ਦੇ ਚੌਧਰੀ ਸਨ, ਉਹ ਪਿੰਡ ਦੀ ਚੌਧਰਤਾ ਵੀ ਤੇ ਹੋਰ ਵਿਭੂਤੀ ਸਾਜੋ ਸਮਾਨ ਐਸ਼ਵਰ ਦਾ ਜਿੰਨਾ ਸਮਾਜ ਸੀ, ਸਭ ਕੁਝ ਹੀ ਛੱਡ ਕੇ ਭਗੀਰਥ ਜੀ ਨੇ ਸੁਲਤਾਨਪੁਰ ਵੱਲ ਨੂੰ ਚਾਲੇ ਪਾ ਦਿੱਤੇ, ਜਿਨ੍ਹਾਂ ਦੀ ਮਤ ਬੁੱਧ ਬੜੀ ਪਵਿੱਤਰ ਹੈ।
ਲੋਕ ਰਹੇ ਨਰ ਰੁਕਤ ਨ ਕੈਸੇ।
ਜਦੋਂ ਘਰ ਬਾਰ ਚੌਧਰ ਰਾਜ ਭਾਗ ਧਨ ਦੌਲਤ ਸਭ ਕੁਝ ਤਿਆਗ ਕੇ ਵੈਰਾਗੀ ਹੋ ਕੇ ਸੁਲਤਾਨਪੁਰ ਵੱਲ ਨੂੰ ਚਾਲੇ ਪਾਏ ਭਗੀਰਥ ਜੀ ਨੇ, ਸ਼ਹਿਰ ਦੇ ਲੋਕ ਰੋਕਦੇ ਰਹੇ ਪਰ ਕਿਸੇ ਦੇ ਰੋਕਿਆ ਕਿਸੇ ਤਰ੍ਹਾਂ ਰੁਕੇ ਨਾ।
ਪ੍ਰੇਮ ਪ੍ਰੇਮ ਪ੍ਰਵਾਹੇ ਬਹਿਓ ਹਰ ਜੈਸੇ।
ਸੋ ਪ੍ਰੇਮ ਦਾ ਪ੍ਰਵਾਹ ਹਿਰਦੇ ਵਿਚ ਇਉਂ ਵਹਿ ਰਿਹਾ ਜਿਵੇਂ ਬਹੁਤ ਜ਼ਿਆਦਾ ਹੜ ਆਇਆ ਹੋਵੇ।
ਆਵਾਪੁਰ ਸੁਲਤਾਨ ਤੂਰਨ।
ਮਲਸੀਹਾਂ ਤੋਂ ਸੁਲਤਾਨਪੁਰ ਕੋਈ ਬਹੁਤੀ ਦੂਰ ਨਹੀਂ। ਸੋ ਇਉਂ ਕਰਮ ਕਰਮ ਉਲੰਘਦੇ ਹੋਏ ਝਟਪਟ ਜਲਦੀ ਹੀ ਭਗੀਰਥ ਜੀ ਸੁਲਤਾਨਪੁਰ ਵਿਖੇ ਪਹੁੰਚ ਗਏ।
ਪ੍ਰੇਮ ਸੰਗ ਹਿਰਦਾ ਭਰਪੂਰਨ।
ਜਿਨ੍ਹਾਂ ਦਾ ਹਿਰਦਾ ਪ੍ਰੇਮ ਦੇ ਵਿਚ ਐਨ ਨੱਕੋ ਨੱਕ ਭਰਿਆ ਹੋਇਆ ਹੈ।
ਜੈ ਆਪਣ ਪਰ ਜਾਚਕ ਭੀੜਾ।
ਜਿੱਥੇ ਸਤਿਗੁਰਾਂ ਦੇ ਮੋਦੀ ਖਾਨੇ ਤੇ ਦੁਕਾਨ ਤੇ ਜਾਚਕਾਂ ਦੀਆਂ ਲੋੜਵੰਦਾਂ ਮੰਗਤਾਂ ਦੀਆਂ ਭੀੜਾਂ ਲੱਗੀਆਂ ਪਈਆਂ ਹਨ।
ਦਰਸ਼ਨ ਹੇਤੈ ਹੋਤ ਅਧੀਰਾ।
ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਸਾਰੇ ਹੀ ਧੀਰਜ ਤੋਂ ਰਹਿਤ ਹੋ ਰਹੇ ਨੇ ਗੁਰੂ ਕੇ ਦਰਸ਼ਨ ਪ੍ਰਾਪਤ ਹੋਣ।
ਪਰ ਰਹਿਓ ਦੰਡ ਸਮਾਨ।
ਇਹ ਭਗੀਰਥ ਜਿਸ ਦੇ ਮਨ ਅੰਦਰ ਗੁਰੂ ਕੇ ਦਰਸ਼ਨਾਂ ਦੀ ਬਹੁਤੀ ਲਾਲਸਾ ਲੱਗੀ ਹੈ ਜਾ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗ ਹੀ ਪਿਆ। ਦੰਡ ਸਮਾਨਾ ਡੰਡੇ ਦੀ ਤਰ੍ਹਾਂ ਸਿੱਧਾ ਲੰਮਾ ਪੈ ਡੰਡੋਤ ਵੱਧ ਬੰਦਾ ਕੀਤੀ ਸਤਿਗੁਰਾਂ ਦੇ ਚਰਨ ਪਕੜ ਲਏ।
ਵਿਆਕਲ ਪਾਤਨ ਸੁਧ ਵਿਸਰਾਨਾ।
ਬਹੁਤੇ ਵਿਆਕਲ ਹੋ ਗਏ ਬਾਣੀ ਅਸਤ ਵਿਅਸਤ ਹੋ ਗਈ ਬੋਲ ਨੀ ਆਉਂਦਾ ਵੈਰਾਗ ਵਿਚ ਮੂੰਹੋਂ ਬੋਲਿਆ ਨੀ ਜਾਂਦਾ ਸਰੀਰ ਦੀ ਸੁਧ ਹੀ ਮਨੋਂ ਭੁੱਲ ਗਈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ। ਐਸੀ ਅਸਚਰਜ ਅਵਸਥਾ ਗੁਰੂ ਕੇ ਦਰਸ਼ਨ ਵੇਖ ਕੇ ਹੋ ਗਈ ਭਾਈ ਭਗੀਰਥ ਜੀ ਦੀ।
ਸਭਿਰਤਾਂਤ ਲਖ ਕਰ ਜਗਨਨਾਥ।
ਜਗਤ ਦੇ ਮਾਲਕ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਾ ਬਿਰਤਾਂਤ ਜਾਣਦੇ ਹਨ।
ਹੱਥ ਸੁਹਾਇਓ ਮਤ ਹੈ ਸਾਥਾ।
ਸਭ ਕੁਝ ਜਾਣਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਸੋ ਆਪਣੇ ਚਰਨਾਂ ਤੇ ਲੰਮੇ ਪਏ ਹੋਏ ਭਾਈ ਭਗੀਰਥ ਦੇ ਮੱਥੇ ਨੂੰ ਆਪਣਾ ਹੱਥ ਸੁਹਾਇਆ। ਝੁਕਿਆ ਸੀ ਸਰੀਰ ਉੱਪਰ ਮੱਥਾ ਚਰਨਾਂ ਤੇ ਰੱਖਿਆ ਹੋਇਆ ਹੇਠੋਂ ਹੱਥ ਪਾ ਕੇ ਮੱਥੇ ਨੂੰ ਹੱਥ ਸੁਹਾਇਆ ਗੁਰੂ ਗਰੀਬ ਨਿਵਾਜ ਜੀ ਨੇ।
ਭੁਜਾ ਪਕੜ ਕੇ ਬਾਹਰ ਬਿਠਾਇਓ।
ਬਾਹੋਂ ਪਕੜ ਉਠਾ ਕੇ ਆਪਣੇ ਪਾਸ ਬਿਠਾ ਲਿਆ।
ਸਿਰ ਮੁਖ ਕੋਮਲ ਬਾਕ ਅਲਾਇਓ।
ਤੇ ਸੁਭਾਏ ਮਾਨ ਪਵਿੱਤਰ ਮੁਖ ਤੋਂ ਬੜੇ ਕੋਮਲ ਬਚਨ ਸਤਿਗੁਰੂ ਜੀ ਕਰਨ ਲੱਗੇ।
ਕੌਣ ਮਨੋਰਥ ਕਿਤੇ ਆਵਾ।
ਅੰਤਰਜਾਮੀ ਸਤਿਗੁਰੂ ਭਾਵੇਂ ਸਭ ਕੁਝ ਜਾਣਦੇ ਨੇ ਪਰ ਜਿਵੇਂ ਪਿੱਛੇ ਦੇਵੀ ਦਰਸ਼ਨ ਦੇ ਕੇ ਕਹਿ ਗਈ ਹੈ ਨਾ ਕਿ ਛਪੇ ਰਹਿੰਦੇ ਨੇ। ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਕੌਣ ਮਨੋਰਥ ਕੀ ਇੱਛਾ ਹੈ ਤੇਰੀ ਕਿਹਤੇ ਆਵਾ ਤੂੰ ਕਿੱਥੋਂ ਆਇਆ ਹੈ ਕਿਧਰੋਂ ਆਇਆ ਕੌਣ ਹੈ ਕੀ ਤੇਰੀ ਇੱਛਾ ਹੈ ਕੀ ਚਾਹਨਾ ਹੈ। ਜੋ ਚਾਹੁੰਦਾ ਹੈ ਮੈਂ ਦੇਵਾਂਗਾ ਮਨ ਭਾਉਂਦਾ ਜੋ ਮੰਗਣਾ ਚਾਹੁੰਦਾ ਮੰਗ ਲੈ ਕੀ ਮੰਗਣ ਵਾਸਤੇ ਆਇਆ ਹੈ।
ਸੁਣਤ ਭਗੀਰਥ ਬੋਲਿਓ ਬਾਣੀ।
ਸੁਣ ਕੇ ਗੁਰੂ ਕੇ ਬਚਨ ਬੇਨਤੀ ਕਰਨ ਲੱਗੇ ਭਾਈ ਭਗੀਰਥ ਜੀ।
ਸਭ ਜਾਣਤ ਹੋ ਤੁਮ ਗੁਣ ਖਾਨੀ।
ਐ ਸਾਰੇ ਗੁਣਾਂ ਦੀ ਖਾਣ ਗੁਣਾਂ ਦੇ ਭੰਡਾਰੇ ਰੂਪ ਸਤਿਗੁਰੂ ਤੁਸੀਂ ਸਭ ਕੁਝ ਹੀ ਜਾਣਦੇ ਹੋ ਅੰਤਰਜਾਮੀ ਹੋ ਜਾਣਦੇ ਹੋ ਮੈਂ ਕਾਹਦੇ ਲਈ ਆਇਆ ਹਾਂ।
ਕਦਮ ਕਹਾ ਬੋਝਨ ਅਨੁਸਾਰੇ।
ਤਾਂ ਵੀ ਬੇਨਤੀ ਕਰਦਾ ਹਾਂ ਕਿਉਂਕਿ ਤੁਸੀਂ ਹੁਣ ਪੁੱਛਿਆ ਹੈ ਨਾ ਤੇ ਤੁਹਾਡੇ ਬਚਨ ਦਾ ਸਤਿਕਾਰ ਵੀ ਤਾਂ ਰੱਖਣਾ ਹੈ ਆਗਿਆਕਾਰੀ ਹੋ ਕੇ ਤੁਹਾਡੇ ਪੁੱਛਣ ਤੋਂ ਮਹਾਰਾਜ ਮੈਂ ਬੇਨਤੀ ਕਰਦਾ ਹਾਂ।
ਰਹਿਓ ਚਹਿਤ ਹੋ ਸ਼ਰਨ ਤੁਮਾਰੇ।
ਮੈਂ ਚਾਹੁੰਦਾ ਹਾਂ ਆਪ ਜੀ ਦੀ ਸ਼ਰਨ ਵਿਚ ਰਹਿਣਾ ਆਪ ਜੀ ਦੀ ਚਰਨ ਸ਼ਰਨ ਬਖਸ਼ੋ ਇਹੀ ਮੇਰੀ ਇੱਛਾ ਹੈ।
ਗ੍ਰਾਮ ਵਸੀਹੇ ਮਹਿਤਾਮਾ।
ਬਲਸੀਹਾ ਪਿੰਡ ਦੇ ਵਿਚ ਮੇਰਾ ਘਰ ਹੈ।
ਕਰਿਓ ਉਪਾਸਨ ਕਾਲੀ ਨਾਮ।
ਸੋ ਇਉਂ ਕਾਲੀ ਨਾਮ ਦੀ ਦੇਵੀ ਦੀ ਮੈਂ ਉਪਾਸਨਾ ਕਰਦਾ ਰਿਹਾ ਹਾਂ।
ਕਿਰਪਾ ਕੀਨ ਮੁਝ ਪਰ ਜਗ ਮਾਏ।
ਪਰ ਇਹ ਵੀ ਮੈਂ ਸਮਝਦਾ ਹਾਂ ਕਿ ਉਸ ਜਗਤ ਮਾਤਾ ਕਾਲੀ ਨੇ ਮੇਰੇ ਤੇ ਇਹ ਕਿਰਪਾ ਕੀਤੀ ਹੈ।
ਮਤ ਦੀਨ ਕਹਿ ਗਾਥ ਬੁਝਾਈ।
ਸ੍ਰੇਸ਼ਟ ਮਤ ਦਿੱਤੀ ਹੈ ਮੈਨੂੰ ਕਹਿ ਕੇ ਸਾਰੀ ਆਪ ਜੀ ਦੀ ਗਾਥਾ ਬੁਝਾਈ ਆਪ ਜੀ ਦੀ ਗੱਲ ਸਮਝਾਈ ਆਪ ਜੀ ਦਾ ਪਤਾ ਦੱਸਿਆ ਸੋਝੀ ਕਰਾਈ ਹੈ।
ਆਇਓ ਤੁਮ ਸੇਵਨ ਚਰਨਾ।
ਸਤਿਗੁਰੂ ਜੀ ਮੈਂ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਵਾਸਤੇ ਆਇਆ ਹਾਂ।
ਨਮੋ ਨਮੋ ਪੋ ਅਸਰਨ ਸਰਨਾ।
ਹੇ ਸ਼ਰਨਹੀਨਾਂ ਨੂੰ ਸ਼ਰਨ ਦੇਣ ਵਾਲੇ ਹੇ ਦੀਨਾ ਨਾਥਾ ਜਤੀਮਾਂ ਨੂੰ ਪਾਲਣ ਵਾਲੇ ਸਤਿਗੁਰੂ ਮੇਰੀ ਨਮਸਕਾਰ ਨਮਸਕਾਰ ਹੈ।
ਸੁਣੀ ਸਰੋਣ ਮੈਂ ਬਿਨੈ ਬਸਾਲਾ।
ਨਿਮਰਤਾ ਔਰ ਪ੍ਰੇਮ ਵਾਲੀਆਂ ਸੁੰਦਰ ਬੇਨਤੀਆਂ ਸਤਿਗੁਰਾਂ ਜਿਸ ਵੇਲੇ ਸੁਣੀਆਂ
ਪਰਮ ਪ੍ਰਸਿੱਧ ਦੀਨ ਦਿਆਲ।
ਦੀਨ ਦਿਆਲ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਕਿਰਪਾ ਵਿਚ ਆਏ।
ਜਗਤ ਸਭ ਹੈ ਪਰ ਪੰਚ ਦਿਖਾਇਓ।
ਸੋ ਇਉਂ ਸਤਿਗੁਰਾਂ ਨੇ ਕਿਰਪਾ ਕੀਤੀ ਆਤਮਿਕ ਗਿਆਨ ਛਿਨ ਮਾਤਰ ਵਿਚ ਬਖਸ਼ਿਸ਼ ਦਿੱਤਾ ਦਿਖਾ ਦਿੱਤਾ ਸਾਰਾ ਇਹ ਜਗਤ ਮਿਥਿਆ ਹੈ ਨਾਸਵੰਤ ਹੈ।
ਬਹਰੋ ਆਪਣੀ ਸੇਵ ਲਗਾਇਓ।
ਫੇਰ ਇਉਂ ਸਤਿਗੁਰੂ ਜੀ ਨੇ ਭਾਈ ਭਗੀਰਥ ਜੀ ਨੂੰ ਆਪਣੇ ਪਾਸ ਰਹਿਣ ਦੀ ਆਗਿਆ ਬਖਸ਼ਿਸ਼ ਕਰਕੇ ਆਪਣੇ ਚਰਨੀ ਲਗਾ ਦਿਆ ਆਪਣੀ ਸੇਵਾ ਵਿਚ ਲਾ ਲਿਆ ਘਰੋਂ ਬਾਹਰ। ਸੋ ਸਭ ਤੋਂ ਪਹਿਲਾਂ ਮਹਾਰਾਜ ਦੀ ਹਜ਼ੂਰੀ ਦੇ ਵਿਚ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਭਾਈ ਭਗੀਰਥ ਜੀ ਨੂੰ। ਭਾਵੇਂ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੇ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ ਭਾਵੇਂ ਮਰਦ ਜਾਮੇ ਵਿਚੋਂ ਸਭ ਤੋਂ ਪਹਿਲਾਂ ਰਾਏ ਬੁਲਾਰ ਜੀ ਨੇ ਸਤਿਗੁਰੂ ਨਾਨਕ ਜੀ ਨੂੰ ਪਰਮੇਸ਼ਰ ਰੂਪ ਕਰਕੇ ਪਛਾਣਿਆ। ਔਰ ਬਾਲਾ ਜੀ ਵੀ ਜਾਣਦੇ ਨੇ, ਮਰਦਾਨਾ ਜੀ ਵੀ ਜਾਣਦੇ ਨੇ, ਭਾਈ ਬਾਲਾ ਜੀ ਸਤਿਗੁਰੂ ਮਹਾਰਾਜ ਦੇ ਪਾਸ ਗੁਰੂ ਕਾ ਹੁਕਮ ਮੰਨ ਕੇ ਰਹਿ ਰਹੇ ਨੇ, ਔਰ ਭਾਈ ਮਰਦਾਨਾ ਜੀ ਵੀ ਦਰਸ਼ਨਾਂ ਵਾਸਤੇ ਆਉਂਦੇ ਨੇ, ਕਦੇ ਰਹਿੰਦੇ ਨੇ ਕਦੇ ਜਾਂਦੇ ਨੇ। ਪਰ ਇਹ ਗੁਰਮੁਖ ਪਿਆਰੇ ਜੋ ਹਨ, ਜਿਵੇਂ ਬਾਲ ਸਿਖਾਈ ਹਨ, ਬਾਲ ਬਚਪਨ ਦੇ ਮਿੱਤਰ, ਇਹੋ ਸ਼ਰਧਾ ਭਾਵਨਾ ਨਾਲ ਗੁਰੂ ਕੇ ਚਰਨਾਂ ਵਿੱਚ ਰਹਿ ਰਹੇ ਨੇ। ਬੇਬੇ ਨਾਨਕੀ ਜੀ ਵੀ ਭਾਵ ਭਗਤੀ ਕਰਦੇ ਨੇ, ਆਪਣੇ ਘਰ ਰਹਿੰਦੇ ਨੇ। ਰਾਏ ਬਲਾਰ ਜੀ ਦੇ ਮਨ ਅੰਦਰ ਵੀ ਅਥਾਹ ਸ਼ਰਧਾ ਹੈ, ਉਹ ਵੀ ਆਪਣੀ ਪੁਰੀ ਵਿਖੇ ਰਹਿੰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਸੇਵਕ ਦੇ ਰੂਪ ਵਿੱਚ, ਗੁਰੂ ਕੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਪਹਿਲੇ ਗੁਰਸਿੱਖ ਪਿਆਰੇ ਭਾਈ ਭਗੀਰਥ ਜੀ ਨੇ, ਜਿਨ੍ਹਾਂ ਤੇ ਸਤਿਗੁਰਾਂ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਲਾ ਲਿਆ ਹੈ।
ਰਹਿਤ ਪਇਓ ਦਰਸ਼ਨ ਨਿਤ ਕਰਹੀ,
ਰਿਹਾ ਹੁਣ ਭਾਈ ਭਗੀਰਥ ਸੁਲਤਾਨਪੁਰ, ਸਤਿਗੁਰਾਂ ਦੇ ਪਾਸ ਰਹਿੰਦਾ, ਸਾਰੀ ਸੇਵਾ ਕਰਦਾ, ਨਿਤ ਗੁਰੂ ਕੇ ਦਰਸ਼ਨ ਕਰਦੇ ਹਨ।
ਚਰਨ ਪਖਾਰ ਹਰਖ ਉਰਤ ਰਹੀ,
ਗੁਰੂ ਮਹਾਰਾਜ ਦੇ ਚਰਨ ਧੋਂਦੇ ਸੇਵਾ ਕਰਦੇ, ਬੜੀ ਪ੍ਰਸੰਨਤਾ ਮਨ ਅੰਦਰ ਧਾਰਨ ਕਰਦੇ ਹਨ। ਕਿਰਪਾ ਦੇ ਸਾਗਰ ਰੂਪ ਮਹਾਰਾਜ ਜਿਵੇਂ ਵੀ ਆਗਿਆ ਕਰਦੇ, ਜੋ ਵੀ ਹੁਕਮ ਕਰਦੇ,
ਤੈਸੇ ਕਰੇ ਸਦਾ ਮਨ ਭਾਈ,
ਇਉ ਸਦਾ ਸਦਾ ਮਨ ਨੂੰ ਭਾਉਂਦੇ ਹਨ ਗੁਰੂ ਕੇ ਬਚਨ ਭਾਈ ਭਗੀਰਥ ਨੂੰ, ਔਰ ਉਸੇ ਤਰ੍ਹਾਂ ਗੁਰੂ ਕੀ ਆਗਿਆ ਮੰਨਦੇ ਹਨ।
ਬੀਤੇ ਅਸ ਪ੍ਰਕਾਰ ਕਛ ਕਾਲਾ,
ਇਉ ਕੁਛ ਸਮਾਂ ਜਦੋਂ ਬਤੀਤ ਹੋਇਆ,
ਸ਼ਰਧਾ ਧਾਰਤ ਹਿਰਦੈ ਵਸਾਲਾ,
ਆਪਣੇ ਹਿਰਦੇ ਵਿਚ ਬਹੁਤ ਸ਼ਰਧਾ ਧਾਰਨ ਕਰਦੇ ਹਨ ਭਾਈ ਭਗੀਰਥ ਜੀ, ਸੱਚੇ ਗੁਰੂ ਕਾ ਆਸਰਾ ਮਿਲ ਗਿਆ, ਸਤਿਗੁਰੂ ਦੀ ਸ਼ਰਨ ਮਿਲ ਗਈ, ਜੀਵਨ ਸਫਲਾ ਹੋ ਗਿਆ, ਆਤਮਿਕ ਆਨੰਦ ਮਾਣਦੇ ਨੇ, ਤੇ ਹੁਣ ਆਪ ਤਾਂ ਤਰ ਰਹੇ ਨੇ, ਇਹਨਾਂ ਦੇ ਰਾਹੀਂ ਸਤਿਗੁਰੂ ਹੋਰਨਾਂ ਦਾ ਕਿਵੇਂ ਉਧਾਰ ਕਰਦੇ ਨੇ, ਇਹ ਪ੍ਰਸੰਗ ਅੱਗੇ ਸੰਗਤਾਂ ਕੱਲ ਨੂੰ ਸਰਵਣ ਕਰਨਗੀਆਂ। ਸਮੇਂ ਦੀ ਸਮਾਪਤੀ, ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਮਹਾਨ ਬਖਸ਼ਿਸ਼ਾਂ ਦੇ ਭੰਡਾਰ, ਜਗਤ ਨੂੰ ਤਾਰਨ ਵਾਸਤੇ ਸੰਸਾਰ ਤੇ ਅਵਤਾਰ ਧਾਰਨ ਕੀਤਾ, ਗੁਰੂ ਗਰੀਬ ਨਿਵਾਜ ਦੀ ਸ਼ਰਨ ਵਿਚ ਇਉਂ ਭਾਈ ਭਗੀਰਥ ਜੀ ਨੇ ਆ ਕੇ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ ਹੈ। ਅਗਲਾ ਇਤਿਹਾਸ ਸੰਗਤਾਂ ਕੱਲ ਨੂੰ ਸਰਵਣ ਕਰਨਗੀਆਂ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ,
ਬੀਤਿਓ ਅਸ ਪ੍ਰਕਾਰ ਕਛ ਕਾਲਾ, ਸ਼ਰਧਾ ਧਾਰਤ ਹਿਰਦੈ ਵਸਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।